ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਪੰਜਵਾਂ ਰਾਖ ਲੀਏ ਆਪਣੇ ਜਨ ਆਪ ਕਰ ਕਿਰਪਾ ਹਰ ਹਰ ਨਾਮ ਦੀਨੋ ਬਿਨਸ ਗਏ ਸਭ ਸੋਗ ਸੰਤਾਪ ਰਾਖ ਲੀਏ ਆਪਣੇ ਜਨ ਆਪ ਕਰ ਕਿਰਪਾ ਹਰ ਹਰ ਨਾਮ ਦੀਨੋ ਬਿਨਸ ਗਏ ਸਭ ਸੋਗ ਸੰਤਾਪ ਰਹਾਓ ਗੁਣ ਗੋਬਿੰਦ ਗਾਵੋ ਸਭ ਹਰ ਜਨ ਰਾਗ ਰਤਨ ਰਸਨਾ ਆਲਾਪ ਕੋਟ ਜਨਮ ਕੀ ਤ੍ਰਿਸਨਾ ਨਿਵਰੀ ਰਾਮ ਰਸਾਇਨ ਆਤਮ ਤ੍ਰਾਪ ਚਰਨ ਗਹੇ ਸਰਨ ਸੁਖ ਦਾਤੇ ਗੁਰ ਕੈ ਬਚਨ ਜਪੇ ਹਰ ਜਾਪ ਸਾਗਰ ਤਰੇ ਪਰਮ ਪੈ ਬਿਨਸੇ ਕਹੋ ਨਾਨਕ ਠਾਕੁਰ ਪਰਤਾਪ ਚਰਨ ਗਹੇ ਸਰਨ ਸੁਖ ਦਾਤੇ ਗੁਰ ਕੈ ਬਚਨ ਜਪੇ ਹਰ ਜਾਪ ਸਾਗਰ ਤਰੇ ਪਰਮ ਪੈ ਬਿਨਸੇ ਕਹੋ ਨਾਨਕ ਠਾਕੁਰ ਪਰਤਾਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਜੋਗੋ ਜੁਗ ਅਟਲ ਤਖਤ ਚਬਰ ਛਤਰ ਜੀ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਸਮੁੱਚੀ ਮਨੁੱਖਤਾ ਦੇ ਸਾਂਝੇ ਰਹਿਬਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਜੁੜ ਬੈਠੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਆਪ ਜੀ ਅੰਮ੍ਰਿਤ ਵੇਲੇ ਤੋਂ ਜੁੜ ਕੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਪ ਜੀ ਨੇ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕੀਤਾ ਹੈ ਰਾਗੀ ਸਿੰਘਾਂ ਦੀ ਰਸਨਾ ਤੋਂ। ਆਸਾ ਦੀ ਵਾਰ ਜਿਹੜੀ ਸਾਰੀਆਂ ਇੱਛਾਵਾਂ ਪੂਰੀਆਂ ਕਰਦੀ ਹੈ। ਦੂਜਾ ਇਹਦਾ ਅਰਥ ਇਹ ਹੈ ਆਸਾ ਦੀ ਵਾਰ ਤੋਂ ਭਾਵ ਜਿਹੜੀ ਮੰਦ ਬਾਸ਼ਨਾਵਾਂ ਨੂੰ ਵਰਜਣ ਵਾਲੀ ਹੈ, ਸੰਕਲਪ ਵਿਕਲਪ ਫੁਰਨਿਆਂ ਨੂੰ ਮੇਟਣ ਵਾਲੀ ਹੈ। ਸਾਰੀ ਹੀ ਬਾਣੀ ਇੱਕ ਓਂਕਾਰ ਤੋਂ ਲੈ ਕੇ 18-20 ਤੱਕ ਲੋਕ ਪ੍ਰਲੋਕ ਦੇ ਸੁੱਖ ਦੇਣ ਵਾਲੀ ਹੈ। ਹਰ ਬਾਣੀ ਦਾ ਆਪੋ ਆਪਣਾ ਮਹਾਤਮ ਹੈ। ਕਿਸੇ ਪ੍ਰਕਾਰ ਦੀ ਕੋਈ ਗੁਰੂ ਕੇ ਸਿੱਖ ਨੇ ਗੁਰਬਾਣੀ ਤੇ ਕਿੰਤੂ ਪਰੰਤੂ ਨਹੀਂ ਕਰਨਾ। ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ। ਜਿਹੜਾ ਇੱਕ ਅੱਖਰ ਵੀ ਹਿਰਦੇ 'ਚ ਵਸਾ ਲਵੇਗਾ ਉਹਦਾ ਜੀਵਨ ਨਿਹਾਲ ਹੋ ਜਾਵੇਗਾ, ਉਹਦਾ ਆਵਾਗਮਨ ਦਾ ਚੱਕਰ ਖਾਲਸਾ ਜੀ ਮੇਟਿਆ ਜਾਵੇਗਾ। ਪਰ ਗੱਲ ਵਿਸ਼ਵਾਸ ਦੀ ਹੈ, ਗੱਲ ਸ਼ਰਧਾ ਦੀ ਹੈ। ਜੇ ਗੁਰਬਾਣੀ ਵੀ ਪੜ੍ਹੀ ਗਏ ਅਤੇ ਮਨ 'ਚ ਕਿਸੇ ਪ੍ਰਕਾਰ ਦੀ ਸ਼ਰਧਾ ਭਾਵਨਾ ਉਤਪੰਨ ਨਾ ਹੋਈ ਫਿਰ ਕੋਈ ਫਾਇਦਾ ਨਹੀਂ ਹੋਣਾ। ਸਤਿਗੁਰ ਕੀ ਪ੍ਰਤੀਤ ਨਾ ਆਈਆਂ ਸ਼ਬਦ ਨਾ ਲਾਗੈ ਭਾਓ, ਉਸ ਨੂੰ ਸੁੱਖ ਨਾ ਉਪਜੈ ਭਾਵੈ ਸੌ ਗੇੜਾ ਆਵੋ ਜਾਓ। ਜਿਸ ਮਨੁੱਖ ਦੇ ਅੰਦਰ ਪ੍ਰਤੀਤ ਨਹੀਂ, ਭਾਵਨਾ ਨਹੀਂ, ਵਿਸ਼ਵਾਸ ਨਹੀਂ ਗੁਰੂ ਦੇ ਪ੍ਰਤੀ, ਭਾਵੇਂ ਸੌ ਗੇੜਾ ਮਾਰ ਜਾਵੇ, ਗੁਰੂ ਦਰਬਾਰ ਦੇ ਵਿੱਚ ਕੱਖ ਵੀ ਉਹਦੇ ਪੱਲੇ ਨਹੀਂ ਪੈਣਾ। ਅੱਜ ਦੇ ਸਮੇਂ ਦੇ ਵਿੱਚ ਗੁਰੂ ਨਾਲ ਜੋੜਨ ਵਾਲੇ, ਗੁਰੂ ਦੀ ਭੈ ਭਾਵਨੀ 'ਚ ਚੱਲਣ ਵਾਲੇ ਵਿਰਲੇ ਹੈ। ਨਹੀਂ ਤਾਂ ਜ਼ਿਆਦਾਤਰ ਸਰੂਪ ਵੀ ਸਿੱਖਾਂ ਵਾਲਾ ਕਈਆਂ ਨੇ ਧਾਰਨ ਕੀਤਾ, ਗਾਤਰਾ ਉੱਪਰ ਦੀ ਪਾਇਆ, ਦਸਤਾਰ ਬੰਨ੍ਹੀ ਹੈ, ਪਰੰਤੂ ਐਸੀਆਂ ਕੁਤਰਕਾਂ ਕਰਨੀਆਂ ਬਾਣੀ ਤੋਂ ਸੰਗਤਾਂ ਦੀ ਸ਼ਰਧਾ ਤੋੜਨੀ। ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਅਸਥਾਨ 'ਤੇ ਸੰਗਤਾਂ ਚੁਪਹਿਰਾ ਸਾਹਿਬ ਦੀ ਬਾਣੀ ਦਾ ਪਾਠ ਕਰਦੀਆਂ ਨੇ। ਕਈ ਮਨਮੁੱਖਾਂ ਨੂੰ ਐਸੇ ਖੋਟੀ ਮਤ ਵਾਲੇ ਪੈਦਾ ਹੋ ਗਏ ਪ੍ਰਚਾਰਕ, ਉਸ ਚੁਪਹਿਰਾ ਸਾਹਿਬ ਦੇ ਨਾਂ ਨਾਲ ਬੜੀ ਐਲਰਜੀ ਹੈ। ਅਖੇ ਜੀ, ਇਹ ਬ੍ਰਾਹਮਣਵਾਦ ਹੈ, ਹਰ ਗੱਲ ਨੂੰ ਇਹ ਬ੍ਰਾਹਮਣਵਾਦ ਨਾਲ ਜੋੜ ਦਿੰਦੇ ਨੇ। ਚੁਪਹਿਰੇ ਤੋਂ ਭਾਵ ਸੰਗਤਾਂ ਉੱਥੇ ਬਾਣੀ ਪੜ੍ਹਦੀਆਂ ਨੇ, ਸੁਖਮਣੀ ਸਾਹਿਬ ਦੀ ਬਾਣੀ, ਜਪਜੀ ਸਾਹਿਬ ਦੀ ਬਾਣੀ, ਚੌਪੀ ਸਾਹਿਬ ਦੀ ਬਾਣੀ, ਆਨੰਦ ਸਾਹਿਬ ਦੀ ਬਾਣੀ, ਚਾਹੇ ਕੋਈ ਚੁਪਹਿਰੇ ਨਾਲ ਪੜ੍ਹੇ, ਚਾਹੇ ਕੋਈ ਦੁਸਹਿਰਿਆ 10 ਦਿਨ ਦਾ ਪਾਠ ਰੱਖ ਕੇ ਕਰੇ। ਕਿਸੇ ਨੂੰ ਕੀ ਪ੍ਰੋਬਲਮ ਹੈ, ਕਿਸੇ ਨੂੰ ਕੀ ਸਮੱਸਿਆ ਹੈ? ਕਮ ਸੇ ਕਮ ਸੰਗਤ ਬਾਣੀ ਤਾਂ ਪੜ੍ਹਦੀ ਹੈ ਨਾ, ਕਿਸੇ ਬਹਾਨੇ ਪੜ੍ਹੇ। ਆਪ ਨਾ ਦੇ ਚੂਰੂ ਪਰ ਪਾਣੀ, ਤੈ ਨਿੰਦਾ ਜਾਂ ਗੰਗਾ ਆਨੀ। ਇਹ ਗੱਲਾਂ ਕੌਣ ਕਰਦੇ ਹੈ? ਜਿਹੜੇ ਖੁਦ ਇੱਕ ਵੀ ਜਪਜੀ ਸਾਹਿਬ ਦਾ ਪਾਠ ਕਰਕੇ ਖੁਸ਼ ਨਹੀਂ, ਆਪ ਬਾਣੀ ਪੜ੍ਹਨੀ ਨਹੀਂ, ਹੋਰਾਂ ਨੂੰ ਪੜ੍ਹਨ ਤੋਂ ਰੋਕਣਾ, ਐਸੀ ਹਾਲਤ ਹੋਈ ਪਈ ਹੈ। ਯਾਦ ਰੱਖਿਓ, ਜਿਨ੍ਹਾਂ ਨੇ ਗੁਰਬਾਣੀ ਪੜ੍ਹੀ ਸ਼ਰਧਾ ਦੇ ਨਾਲ, ਇਬਾਦਤ ਕੀਤੀ, ਉਸ ਵਾਹਿਗੁਰੂ ਦੀ ਸ਼ਹਾਦਤ ਦਾ ਜਾਮ ਵੀ ਉਹਨਾਂ ਨੇ ਹੀ ਪੀਤਾ ਹੈ। ਆ ਜੂਨ ਦੇ ਦਿਨ ਚੱਲ ਰਹੇ ਹੈ। ਜੂਨ 1984 'ਚ ਓਪਰੇਸ਼ਨ ਬਲਿਊ ਸਟਾਰ ਹੋਇਆ, ਮਹਾਂਪੁਰਖਾਂ ਨੇ ਜੂਝ ਕੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਨੇ ਸ਼ਹਾਦਤ ਪ੍ਰਾਪਤ ਕੀਤੀ। 20-20, 22-22 ਘੰਟੇ ਪ੍ਰੇਮ ਸਹਿਤ ਬਾਣੀ ਪੜ੍ਹਨ ਵਾਲੇ ਸੀ। ਜਿਹੜੇ ਬਾਣੀ ਪੜ੍ਹਨ ਵਾਲੇ ਸੀ, ਉਹੀ ਤੋਪਾਂ ਟੈਂਕਾਂ ਦੇ ਅੱਗੇ ਖੜ੍ਹੇ, ਦੂਜੇ ਨਹੀਂ ਖੜ੍ਹੇ। ਨਾਲ ਦੇ ਸਿੰਘ ਬੜੀ ਬਾਣੀ ਪੜ੍ਹਨ ਵਾਲੇ ਸੀ, ਭਾਈ ਦਲਵੀਰ ਸਿੰਘ ਵਿਆਸੀ ਵਰਗੇ ਯੋਧੇ। ਸ਼ਰਧਾ ਭਾਵਨਾ ਨਾਲ ਜਿਹੜੇ ਬਾਣੀ ਪੜ੍ਹਨ ਵਾਲੇ ਨੇ, ਉਹਨਾਂ ਨੇ ਹੀ ਬੰਦ ਬੰਦ ਕਟਵਾਇਆ ਹੈ। ਸ਼ਰਧਾ ਭਾਵਨਾ ਨਾਲ ਗੁਰਬਾਣੀ ਦਾ ਜਾਪ ਕਰਨ ਵਾਲੇ ਹੀ ਆਰੇ ਦੇ ਦੰਦਿਆਂ ਦੇ ਥੱਲੇ ਖੜ ਕੇ ਕਹਿੰਦੇ ਨੇ, ਆਰਾ ਪਿਆਰਾ ਲਗਤ ਹੈ ਸਹਿਜੇ ਸਹਿਜੇ ਜਾਏ, ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਿਦਕ ਨਾ ਜਾਏ। ਇਤਿਹਾਸ ਦੇ ਵਿੱਚੋਂ ਇੱਕ ਵੀ ਉਦਾਹਰਣ ਐਸੀ ਲੱਭ ਕੇ ਦੇ ਦਿਓ ਕਿ ਜਿਹਨੇ ਬਾਣੀ ਨਹੀਂ ਪੜ੍ਹੀ ਅਤੇ ਕੋਈ ਕੁਰਬਾਨੀ ਕੀਤੀ ਹੋਵੇ। ਕੋਈ ਵੀ ਉਦਾਹਰਣ ਨਹੀਂ। ਇਬਾਦਤ ਜਿਨ੍ਹਾਂ ਨੇ ਕੀਤੀ ਹੈ, ਸ਼ਹਾਦਤ ਦਾ ਜਾਮ ਵੀ ਉਹਨਾਂ ਨੇ ਹੀ ਪ੍ਰਾਪਤ ਕੀਤਾ ਹੈ। ਸ਼੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਆਪਾਂ ਨੇ ਮਨਾਉਣਾ ਹੈ, ਪੂਰੇ ਵਰਲਡ ਵਿੱਚ ਮਨਾਇਆ ਜਾਵੇਗਾ। ਖਾਲਸਾ ਜੀ, ਗੁਰੂ ਸਾਹਿਬ ਖੁਦ ਨਿਰੰਕਾਰ ਸਨ। ਕਈ ਕਹਿੰਦੇ ਨੇ ਜੇ ਨਿਰੰਕਾਰ ਸੀ ਫਿਰ ਬਾਬੇ ਬਕਾਲੇ ਭਗਤੀ ਕਰਨ ਦੀ ਕੀ ਲੋੜ ਪੈਗੀ? ਉਹ ਭਗਤੀ ਕੀਤੀ ਹੈ ਸਾਡੇ ਵਰਗਿਆਂ ਨੂੰ ਪੂਰਨ ਪਾਉਣ ਵਾਸਤੇ ਕਿ ਭਾਈ ਪੰਡਿਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਏ। ਪੰਡਿਤ ਤੋਂ ਭਾਵ ਕਿੱਡੇ ਹੀ ਕੋਈ ਆਪਣੇ ਆਪ ਨੂੰ ਸਿਆਣਾ, ਗਿਆਨੀ, ਵਿਦਵਾਨ ਅਖਵਾਉਂਦਾ ਹੋਵੇ, ਕੋਈ ਵੀ ਭਗਤੀ ਕਰਨ ਵਾਲੇ ਦੇ ਤੁੱਲ ਨਹੀਂ। ਵਾਹਿਗੁਰੂ ਦੀ ਭਗਤੀ ਦੋ ਗੱਲਾਂ ਕਰਕੇ ਹੁੰਦੀ ਹੈ, ਜਾਂ ਤਾਂ ਅੰਦਰ ਭੈ ਹੋਵੇ ਕਿ ਸੰਸਾਰ ਸਦਾ ਰਹਿਣ ਵਾਲਾ ਨਹੀਂ, ਸੰਸਾਰ ਤੋਂ ਮੈਂ ਤੁਰ ਜਾਣਾ ਹੈ। ਜਿਵੇਂ ਪੰਛੀ ਹੁੰਦੇ ਨੇ ਦਰਖਤ 'ਤੇ ਰਾਤ ਨੂੰ ਬੈਠਦੇ ਹੈ, ਪ੍ਰਭਾਤ ਹੁੰਦੀ ਹੈ ਉੱਠ ਕੇ ਚਲੇ ਜਾਂਦੇ ਹਨ, ਇਸੇ ਤਰ੍ਹਾਂ ਆਪਾਂ ਜੀਵ ਰੂਪੀ ਪੰਛੀ ਹਾਂ, ਸੰਸਾਰ ਰੂਪੀ ਬ੍ਰਿਸ਼ ਤੇ ਉਮਰਾ ਰੂਪੀ ਰਾਤ ਕੱਟਣ ਵਾਸਤੇ ਆਏ ਹਾਂ। ਜਦੋਂ ਕਾਲ ਰੂਪੀ ਦਿਨ ਚੜ੍ਹੇਗਾ ਖਾਲਸਾ ਜੀ, ਇਹ ਜੀਵ ਰੂਪੀ ਪੰਛੀ ਨੇ ਉਡਾਰੀ ਮਾਰ ਜਾਣੀ ਹੈ ਸੰਸਾਰ ਰੂਪੀ ਬ੍ਰਿਸ਼ ਤੋਂ। ਸੋ ਇਸ ਕਰਕੇ ਜਾਂ ਤਾਂ ਭੈ ਹੋਵੇ ਜਾਂ ਅੰਦਰ ਭਾਉ ਹੋਵੇ, ਪ੍ਰੇਮ ਹੋਵੇ ਹਿਰਦੇ 'ਚ, ਦੋ ਗੱਲਾਂ ਕਰਕੇ ਵਾਹਿਗੁਰੂ ਦੀ ਭਗਤੀ ਹੁੰਦੀ ਹੈ। ਅਰਦਾਸ ਬੇਨਤੀ ਕਰੀਏ ਸੱਚੇ ਪਾਤਸ਼ਾਹ ਦੇ ਚਰਨਾਂ 'ਚ, ਨਿਰਮਲ ਭਾਉ ਪਾਇਆ ਹਰ ਗੁਣ ਗਾਇਆ ਹਰ ਵੇਖੇ ਰਾਮ ਹਦੂਰੇ। ਹੇ ਸੱਚੇ ਪਾਤਸ਼ਾਹ, ਤੇਰਾ ਨਿਰਮਲ ਭੈ ਸਾਡੇ ਹਿਰਦੇ 'ਚ ਪ੍ਰਗਟ ਹੋ ਜਾਵੇ, ਤੇਰੀ ਬੰਦਗੀ ਕਰੀਏ। ਇਹ ਸਰੀਰ ਮਿਲਿਆ ਕੋਈ ਪਤਾ ਨਹੀਂ ਕਦੋਂ ਇਹ ਸਰੀਰ ਨੂੰ ਛੱਡ ਕੇ ਤੁਰ ਜਾਣਾ ਹੈ। ਕਈ ਮਨੁੱਖ ਇੰਨੇ ਸੰਸਾਰ ਦੀ ਮਾਇਆ 'ਚ ਖਚਤ ਹੋ ਚੁੱਕੇ ਹਨ, ਇੰਨੇ ਸੰਸਾਰ ਦੇ ਰੰਗ ਨਾਦ ਵਿੱਚ ਇੰਨੇ ਖਚਤ ਹੋ ਚੁੱਕੇ ਸਨ, ਉਹ ਕਹਿੰਦੇ ਹੈ ਈਟ ਐਂਡ ਡਰਿੰਕ ਵੀ ਮੈਰੀ ਫਾਰ ਸ਼ੈਲ ਵੀ ਹੈਵ ਟੂ ਡਾਈ। ਕਹਿੰਦੇ ਖਾਓ ਪੀਓ ਐਸ਼ ਕਰੋ, ਇੱਕ ਦਿਨ ਮਰ ਜਾਣਾ ਹੈ। ਭਾਈ ਖਾਂਦੇ ਪੀਂਦੇ ਸੌਂਦੇ ਤਾਂ ਪਸ਼ੂ ਵੀ ਹਨ, ਫਿਰ ਆਪਣੇ ਵਿੱਚ ਅਤੇ ਪਸ਼ੂਆਂ 'ਚ ਕੀ ਫਰਕ ਹੋਇਆ। ਗੁਰਬਾਣੀ ਦਾ ਪਾਵਨ ਵਚਨ ਹੈ, ਆਵਣ ਆਏ ਜਗਤ ਮੈਂ ਬਿਣ ਬੂਝੈ ਪਛਟੋਰ, ਨਾਨਕ ਗੁਰਮੁਖ ਸੋ ਬੂਝੈ ਜਾ ਕੇ ਭਾਗ ਮਥੋਰ। ਆਉਣ ਨੂੰ ਸੰਸਾਰ ਵਿੱਚ ਆ ਗਿਆ, ਸੰਸਾਰ ਵਿੱਚ ਆ ਕੇ ਜੇ ਤਾਂ ਇਹ ਨਹੀਂ ਬੁੱਝਿਆ ਕਿ ਮੇਰਾ ਏਮ ਕੀ ਹੈ, ਮੈਂ ਕੀ ਕਰਨਾ ਆ ਸੰਸਾਰ ਦੇ ਵਿੱਚ, ਫਿਰ ਤਾਂ ਤੂੰ ਪਸ਼ੂਆਂ ਤੋਂ ਵੀ ਥੱਲੇ ਹੈ, ਪਸ਼ ਢੋਰ ਹੈ। ਆਪਾਂ ਸੰਸਾਰ ਵਿੱਚ ਕਿਉਂ ਆਏ ਹਾਂ? ਆਇਓ ਪੜ੍ਹਨ ਸੁਣਨ ਕੋ ਬਾਣੀ, ਬਾਣੀ ਪੜ੍ਹਨ ਵਾਸਤੇ, ਬਾਣੀ ਸੁਣਨ ਵਾਸਤੇ ਆਏ ਹਾਂ, ਤਾਂ ਕਿ ਜਿਹੜਾ ਸਾਡੇ ਗਲ ਪਿਆ ਹੋਇਆ ਬਾਰ ਬਾਰ ਜੰਮਣ ਦਾ ਅਤੇ ਬਾਰ ਬਾਰ ਮਰਨ ਦਾ ਚੱਕਰ, ਇਹ ਤੋਂ ਆਪਾਂ ਨੂੰ ਨਿਵਿਰਤੀ ਮਿਲ ਸਕੇ। ਕੇਵਲ ਅਤੇ ਕੇਵਲ ਮਨੁੱਖਾ ਸਰੀਰ ਹੀ ਐਸਾ ਹੈ, ਮਨੁੱਖਾ ਸਰੀਰ ਨੂੰ ਪ੍ਰਾਪਤ ਕਰਕੇ ਹੀ ਸਿਮਰਨ ਕਰ ਸਕਦੇ ਹਾਂ, ਮਨੁੱਖਾ ਸਰੀਰ ਨੂੰ ਪ੍ਰਾਪਤ ਕਰਕੇ ਹੀ ਸੇਵਾ ਕਰ ਸਕਦੇ ਹਾਂ ਆਪਾਂ। ਮਨੁੱਖ ਨੂੰ ਅਕਾਲ ਪੁਰਖ ਵਾਹਿਗੁਰੂ ਕੁਝ ਵਿਸ਼ੇਸ਼ ਦਾਤਾਂ ਦਿੰਦੇ ਹਨ, ਜਿਵੇਂ ਕਿ ਡਿਸਕ੍ਰਿਮੀਨੇਟਿੰਗ ਪਾਵਰ, ਜਿਹਨੂੰ ਨਿਰਣੇ ਸ਼ਕਤੀ ਕਹਿੰਦੇ ਨੇ, ਇਹ ਕੇਵਲ ਅਤੇ ਕੇਵਲ ਮਨੁੱਖਾ ਦੇਹ 'ਚ ਪ੍ਰਾਪਤ ਹੁੰਦੀ ਹੈ। ਮਨੁੱਖ ਚੰਗੇ ਮਾੜੇ ਦਾ ਨਿਰਣਾ ਕਰ ਸਕਦਾ ਹੈ, ਪ੍ਰਫਾਉਂਡ ਇੰਟੈਲੀਜੈਂਸੀ, ਤੇਜ਼ ਦਿਮਾਗ, ਡਿਵੈਲਪਡ ਈਗੋ ਜਿਹਨੂੰ ਪੰਜਾਬੀ ਦੇ ਵਿੱਚ ਵਿਕਸਿਤ ਹਉਮੈ ਕਹਿੰਦੇ ਆ, ਭਾਵ ਸਵੈਮਾਨ, ਅਣਖ ਗੈਰਤ। ਸੋ ਇਹ ਕੁਝ ਵਿਸ਼ੇਸ਼ ਦਾਤਾਂ ਅਕਾਲ ਪੁਰਖ ਨੇ ਮਨੁੱਖਾ ਦੇਹੀ ਨੂੰ ਹੀ ਦਿੱਤੀਆਂ ਹਨ। 84 ਲੱਖ ਜੂਨੀ ਦੇ ਵਿੱਚੋਂ ਮਨੁੱਖ ਦਾ ਜਾਮਾ ਸਰਵੋਤਮ ਜਾਣਿਆ ਜਾਂਦਾ ਹੈ, ਪਤਾ ਨਹੀਂ ਕਦੋਂ ਕਦੇ ਚੱਲੇ ਹੋਏ ਆ। ਸੁਣ ਹੋ ਰੇ ਤੂੰ ਕੌਣ ਕਹਾਂ ਤੇ ਆਇਓ, ਏਤੀ ਨਾ ਜਾਣੈ ਕੇਤੀ ਕ ਮੁਦਤ ਚੱਲ ਤੇ ਖਬਰ ਨਾ ਪਾਇਓ। ਹੇ ਭਾਈ, ਪਤਾ ਨਹੀਂ ਤੂੰ ਕਦੋਂ ਕਦਾ ਚੱਲਿਆ ਹੋਇਆ, ਕਦੋਂ ਕਦਾ ਸਰੀਰ ਧਾਰਨ ਕਰਦਾ ਆ ਰਿਹਾ ਹੈ, ਕਦੇ ਕਿਸੇ ਜੂਨੀ 'ਚ ਚਲਿਆ ਗਿਆ, ਕਦੇ ਕਿਸੇ ਜੂਨੀ 'ਚ ਗੁਰੂ ਦੀ ਕਿਰਪਾ ਹੋਈ, ਕਈ ਜਨਮ ਭੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਵਰੀਆ, ਚਿਰੰਕਾਲ ਇਹ ਦੇ ਸੰਜਰੀਆ। ਕਦੇ ਪੰਛੀ ਬਣ ਕੇ ਆਕਾਸ਼ ਵਿੱਚ ਉੱਡੇ, ਕਦੇ ਸੱਪ ਬਣ ਕੇ ਧਰਤੀ 'ਤੇ ਰੇਂਗਦੇ ਰਹੇ, ਗੁਰੂ ਦੀ ਕਿਰਪਾ ਹੋਈ, ਕਰੋੜਾਂ ਸਾਲਾਂ 84 ਦਾ ਚੱਕਰ ਭੋਗਣ ਤੋਂ ਬਾਅਦ ਇਹ ਮਾਨਸ ਦੇਹ ਪ੍ਰਾਪਤ ਹੋਈ ਹੈ ਖਾਲਸਾ ਜੀ। ਇਸ ਦੇਹੀ ਕੋ ਸਿਮਰ ਹੈ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਇਸ ਨਰ ਨਰੈਣੀ ਦੇਹ ਨੂੰ ਤਾਂ ਦੇਵਤੇ ਵੀ ਤਰਸਦੇ ਨੇ, ਦੇਵਤੇ ਤਰਸਦੇ ਨੇ ਵੀ ਸਾਨੂੰ ਮਨੁੱਖਾ ਦੇਹੀ ਮਿਲੇ। ਕਲਯੁੱਗ ਦੇ ਵਿੱਚ ਗੁਰੂ ਨਾਨਕ ਦਾ ਸਿੱਕਾ ਚੱਲਦਾ ਹੈ, ਅਸੀਂ ਅੰਮ੍ਰਿਤ ਪਾਨ ਕਰੀਏ, ਬਾਣੀ ਪੜ੍ਹੀਏ ਅਤੇ ਮੁਕਤ ਹੋ ਜਾਈਏ, ਇਹ ਦੇਹ ਸਾਨੂੰ ਮਿਲੀ ਹੈ। ਸੋ ਹੁਣ ਆਪਾਂ ਇਹਨੂੰ ਹੱਥੋਂ ਨਾ ਗਵਾਈਏ। ਸਵਾਸਾਂ ਦਾ ਕੋਈ ਪਤਾ ਨਹੀਂ ਕਦੋਂ ਆਖਰੀ ਸਵਾਸ ਆ ਜਾਣਾ ਅਤੇ ਦੁਨੀਆਂ ਨੂੰ ਛੱਡ ਕੇ ਤੁਰ ਜਾਣਾ। ਸੋ ਕਈ ਜਨਮ ਤਾਂ ਆਪਾਂ ਈਰਖਾ ਇੱਕ ਦੂਜੇ ਨਾਲ ਕਰਦਿਆਂ ਹੀ ਨਿਗਾ ਦਿੱਤੇ ਨੇ, ਝੂਠ ਬੋਲ ਕੇ ਹੀ ਨਿਗਾ ਦਿੱਤੇ ਹਨ। ਆਓ ਭਾਈ, ਗੁਰੂ ਦੀ ਸ਼ਰਨ ਵਿੱਚ ਪੈ ਕੇ ਖੋਟੀ ਮਤ ਦਾ ਨਾਸ਼ ਹੁੰਦਾ, ਦੁਰਮਤ ਖਤਮ ਹੁੰਦੀ ਹੈ ਅਤੇ ਗੁਰਮਤ ਗੁਰੂ ਦੀ ਮਤ ਦਾ ਪ੍ਰਕਾਸ਼ ਹੁੰਦਾ ਜਦੋਂ ਆਪਾਂ ਗੁਰੂ ਦੀ ਸ਼ਰਨ ਵਿੱਚ ਆਉਂਦੇ ਹਾਂ। ਸੋ ਅੱਜ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ, ਜਿਹੜੇ ਧਰਮ ਦੀ ਰੱਖਿਆ ਦੇ ਵਾਸਤੇ ਤੱਤੀ ਤਵੀ 'ਤੇ ਬੈਠ ਗਏ ਖਾਲਸਾ ਜੀ, ਗੁਰੂ ਸਾਹਿਬ ਦਾ ਪ੍ਰਚਾਰ ਇੰਨਾ ਪ੍ਰਭਾਵਸ਼ਾਲੀ ਸੀ, ਗੁਰੂ ਸਾਹਿਬ ਦੇ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਕਈ ਮੁਸਲਮਾਨ ਵੀ ਸਿੱਖ ਬਣਨੇ ਸ਼ੁਰੂ ਹੋ ਗਏ ਸੀ। ਜ਼ਾਲਮ ਹਕੂਮਤ ਤੋਂ ਇਹ ਬਰਦਾਸ਼ਤ ਨਹੀਂ ਸੀ ਹੋਇਆ। ਇਹ ਜਿਹੜੀ ਸਟੇਜ ਹੈ ਨਾ, ਇਹ ਸਟੇਜ ਬਹੁਤ ਵੱਡਾ ਇਤਿਹਾਸ ਸੰਭਾਲੀ ਬੈਠੀ ਆ, ਇਹ ਦੀਵਾਨ ਹਾਲ ਬਹੁਤ ਵੱਡਾ ਇਤਿਹਾਸ ਸੰਭਾਲੀ ਬੈਠਾ ਹੈ। ਜਿਸ ਸਟੇਜ 'ਤੇ ਅੱਜ ਦਾਸ ਬੋਲ ਰਿਹਾ, ਇਸ ਸਟੇਜ 'ਤੇ ਕਿਸੇ ਸਮੇਂ 20ਵੀਂ ਸਦੀ ਦੇ ਮਹਾਨ ਸਿੱਖ ਜਰਨੈਲ, ਨਾਮਬਾਣੀ ਦੇ ਰਸੀਏ ਅਮਰ ਸ਼ਹੀਦ ਬ੍ਰਹਮ ਗਿਆਨੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਗਰਜਿਆ ਕਰਦੇ ਸੀ। ਇੱਥੋਂ ਇੱਕ ਗਰਜ ਮਾਰਦੇ ਦਿੱਲੀ ਹਕੂਮਤ ਨੂੰ ਹਿਲਾ ਦਿੰਦੇ ਸੀ। ਇਹ ਤਾਕਤ ਉਹਨਾਂ 'ਚ ਆਈ ਕਿੱਥੋਂ? ਇਹ ਤਾਕਤ ਆਈ ਗੁਰਬਾਣੀ ਦਾ ਜਾਪ ਕਰਕੇ। ਬੜਾ ਵੱਡਾ ਨਿਤਨੇਮ ਸੀ, 51 ਪੰਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਹਿਜ ਪਾਠ ਰੋਜ਼ਾਨਾ ਕਰਦੇ ਸੀ। 7 ਬਾਣੀਆਂ ਦਾ ਹੁਕਮ ਹੈ ਗੁਰੂ ਕੇ ਖਾਲਸੇ ਨੂੰ, ਉਹ ਪੜ੍ਹਨੀਆਂ, ਫਿਰ ਸਾਰੀ 5 ਗ੍ਰੰਥੀ ਦਾ ਜਾਪ ਕਰਨਾ, 100 ਤੋਂ ਵੱਧ ਸ਼੍ਰੀ ਜਪਜੀ ਸਾਹਿਬ ਦਾ ਪਾਠ ਕਰਨਾ। ਕਹਿਣ ਤੋਂ ਭਾਵ ਇੰਨਾ ਅਭਿਆਸ ਸੀਗਾ, ਰੋਮ ਰੋਮ ਉਹਨਾਂ ਦਾ ਨਾਮ ਜਪਦਾ ਸੀ, ਗੁਰਮੁਖ ਰੋਮ ਰੋਮ ਹਰ ਧਿਆਵੇ ਵਾਲੀ ਅਵਸਥਾ ਸੀ ਉਹਨਾਂ ਦੀ। ਕਈ ਕਹਿੰਦੇ ਹੈ ਅਖੇ ਜੀ, ਟਕਸਾਲ ਤਾਂ ਅਕਾਲ ਤਖ਼ਤ ਦੀ ਮਰਿਆਦਾ ਨੂੰ ਨਹੀਂ ਮੰਨਦੀ। ਅਸੀਂ ਉਹਨਾਂ ਨੂੰ ਦੱਸਣਾ ਚਾਹੁੰਦੇ ਹਾਂ, ਟਕਸਾਲ ਮਰਿਆਦਾ ਨੂੰ ਮੰਨਦੀ ਹੈ, ਟਕਸਾਲ ਨੇ ਤਾਂ ਅਕਾਲ ਤਖ਼ਤ ਦੀ ਮਰਿਆਦਾ ਨੂੰ ਬਹਾਲ ਰੱਖਣ ਵਾਸਤੇ, ਟਕਸਾਲ ਦੇ 3.5 ਜਥੇਦਾਰਾਂ ਨੇ ਆਪਣੇ ਸੀਸ ਪ੍ਰਕਰਮਾਂ 'ਚ ਦਿੱਤੇ ਹੈ। ਪਹਿਲੇ ਬਾਬਾ ਦੀਪ ਸਿੰਘ ਸਾਹਿਬ, ਦੂਸਰੇ ਬਾਬਾ ਗੁਰਬਖਸ਼ ਸਿੰਘ, 14 ਜਥੇਦਾਰ ਸੰਤ ਜਰਨੈਲ ਸਿੰਘ ਖਾਲਸਾ। ਮੰਨਦੇ ਹੀ ਨਹੀਂ, ਟਕਸਾਲ ਨੇ ਤਾਂ ਕਮਾਇਆ ਵਚਨ। ਖਾਲਸਾ ਜੀ, ਇੱਕ ਗੱਲ ਕਹਿਣੀ ਹੁੰਦੀ ਹੈ, ਇੱਕ ਕਮਾਉਣੀ। ਕਹਿਣਾ ਅਤੇ ਬੋਲਣਾ ਬੜਾ ਸੌਖਾ ਹੈ, ਪਰੰਤੂ ਕਮਾਉਣਾ ਬੜਾ ਔਖਾ ਹੈ। ਅਜੇ ਹੋਰ ਪਤਾ ਨਹੀਂ ਕਿੰਨੀਆਂ ਕੁ ਕੁਰਬਾਨੀਆਂ, ਕਿੰਨੀ ਕੁ ਸੇਵਾ ਸਤਿਗੁਰੂ ਮਹਾਰਾਜ ਨੇ ਟਕਸਾਲਾਂ ਤੋਂ ਲੈਣੀ ਹੈ। ਟਕਸਾਲ ਦਾ ਭਾਵ ਹੁੰਦਾ ਜਿੱਥੇ ਸਿੱਕੇ ਘੜੇ ਜਾਂਦੇ ਹਨ, ਦਮਦਮੀ ਟਕਸਾਲ ਤੋਂ ਭਾਵ ਜਿੱਥੇ ਮਨੁੱਖ ਦਾ ਜੀਵਨ ਘੜਿਆ ਜਾਂਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਮਹਾਨ ਸੰਸਥਾ ਹੈ, ਸ਼ਹੀਦ ਬੜੀਆਂ ਸ਼ਹੀਦੀਆਂ ਦਿੱਤੀਆਂ, ਫਿਰ ਕਿਤੇ ਮਹਾਨ ਸੰਸਥਾ ਹੋਂਦ ਵਿੱਚ ਆਈ। ਸੋ ਸਾਨੂੰ ਸਾਡੀਆਂ ਮਹਾਨ ਸੰਪਰਦਾਵਾਂ ਟਕਸਾਲਾਂ ਦਾ ਸਤਿਕਾਰ ਕਰਨਾ ਚਾਹੀਦਾ, ਹਰ ਗੱਲ 'ਤੇ ਐਵੇਂ ਕਿੰਤੂ ਪਰੰਤੂ ਨਹੀਂ ਕਰਨਾ ਚਾਹੀਦਾ। ਸ਼ਹੀਦਾਂ ਦੇ ਸਰਤਾਜ, 5ਵੇਂ ਜਾਮੇ ਤੱਕ ਸ਼ਾਂਤਮਈ ਰੱਖੀ, ਸ਼ਹਾਦਤ ਦਿੱਤੀ, ਉਸ ਤੋਂ ਬਾਅਦ 6ਵੇਂ ਜਾਮੇ ਦੇ ਵਿੱਚ ਆ ਕੇ ਖੰਡਾ ਚੁੱਕ ਲਿਆ, ਮੀਰੀ ਪੀਰੀ ਦੀਆਂ 2 ਪਹਿਨੀਆਂ ਅਤੇ ਜ਼ਾਲਮਾਂ ਦੇ ਆਹੂ ਲਾਹੇ, 4 ਘਸਮਾਨ ਦੇ ਯੁੱਧ ਕੀਤੇ। ਜਿਹੜੀ ਕਿਰਪਾਨ ਹੈ ਸਿੱਖਾਂ ਦੇ ਕੋਲ 6ਵੇਂ ਜਾਮੇ 'ਚ ਆ ਗਈ ਸੀ, ਪਰ ਉਸ ਵੇਲੇ ਸਿੱਖ ਲਾ ਕੇ ਕਈ ਵਾਰੀ ਰੱਖ ਦਿਆ ਕਰਦੇ ਸੀ, ਸਰੀਰ ਤੋਂ ਵੱਖਰੀ ਕਰ ਦਿਆ ਕਰਦੇ ਸੀ। ਜਿਹੜੀ ਪਰਪੱਕਤਾ ਕਰਾਈ ਹੈ ਉਹ 10ਵੇਂ ਜਾਮੇ 'ਚ ਕਰਾਈ ਹੈ। 10ਵੇਂ ਜਾਮੇ 'ਚ ਪਰਪੱਕਤਾ ਕਰਾ ਕੇ ਕਹਿ ਦਿੱਤਾ ਕਿ ਜਦੋਂ ਮੇਰਾ ਸਿੱਖ ਚੜ੍ਹਾਈ ਕਰ ਜਾਵੇ ਉਦੋਂ ਵੀ ਕਕਾਰ ਮ੍ਰਿਤਕ ਸਰੀਰ ਤੋਂ ਵੀ ਸਿੱਖ ਦੇ ਪਰੇ ਨਹੀਂ ਕਰਨਾ, ਚਿਖਾ ਦੇ ਵਿੱਚ ਨਾਲੇ ਸੰਸਕਾਰ ਕਰਨਾ ਕਕਾਰਾਂ ਦਾ। ਗੁਰੂ ਕੇ ਸਿੱਖ ਦੀ ਕਦੇ ਚਿਖਾ ਨਹੀਂ ਫਰੋਲਣੀ, ਇਹ ਗੁਰੂ ਕਾ ਹੁਕਮ ਹੈ। ਸੋ ਆਓ, ਸ਼ਹੀਦਾਂ ਦੇ ਸਰਤਾਜ ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕੀ ਸਾਨੂੰ ਕਲਯੁਗ ਦੇ ਜੀਵਾਂ ਨੂੰ ਉਪਦੇਸ਼ ਦਿੰਦੇ ਹਨ। ਸਰਵਣ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾਂ। ਰਾਖ ਲੀਏ ਆਪਣੇ ਜਨ ਆਪ, ਕਰ ਕਿਰਪਾ ਹਰ ਹਰ ਨਾਮ ਦੀਨੋ, ਬਿਨਸ ਗਏ ਸਭ ਸੋਗ ਸੰਤਾਪ।
ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਬਚਨ ਕਰਦੇ ਨੇ, ਰਾਖ ਲਈਏ ਆਪਣੇ ਜਨ ਆਪ। ਉਹ ਅਕਾਲ ਪੁਰਖ ਵਾਹਿਗੁਰੂ ਹੈ ਜਿਹੜਾ ਆਪਣੇ ਜਨਾਂ ਨੂੰ ਖਾਲਸਾ ਜੀ ਆਪ ਰੱਖਦਾ ਹੈ, ਆਪਣਾ ਨਾਮ ਜਪਾ ਕੇ ਵਿਕਾਰਾਂ ਤੋਂ ਆਪ ਬਚਾਉਂਦਾ ਹੈ। ਸਤਿਗੁਰੂ ਭਾਈ ਜੋਗੇ ਦੀ ਰੱਖਿਆ ਨਹੀਂ ਕੀਤੀ, ਬੇਸ਼ਵਾਗਾਮੀ ਹੋਣ ਤੋਂ ਬਚਾਇਆ ਸਿੱਖ ਨੂੰ। ਜਦੋਂ ਕੋਈ ਗੁਰੂ ਨੂੰ ਸਰੈਂਡਰ ਕਰ ਦਿੰਦਾ ਹੈ ਕਿ ਸੱਚੇ ਪਾਤਸ਼ਾਹ ਹੁਣ ਮੈਂ ਤੇਰਾ ਹਾਂ, ਤਾਂ ਫਿਰ ਗੁਰੂ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ। ਸਤਿਗੁਰੂ ਆਪਣੇ ਸਿੱਖ ਨੂੰ ਵਿਕਾਰਾਂ ਤੋਂ ਆਪ ਰੱਖਦੇ ਹਨ। ਸਤਿਗੁਰ ਸਿੱਖ ਕੇ ਬੰਧਨ ਕੱਟ ਹੈ, ਗੁਰਕਾ ਸਿੱਖ ਵਿਕਾਰ ਤੇ ਹੱਟ ਹੈ। ਸਤਿਗੁਰੂ ਸਿੱਖ ਦੇ ਬੰਧਨ ਕੱਟਦੇ ਹਨ, ਪਰ ਕਦੋਂ? ਜਦੋਂ ਸਿੱਖ ਵਿਕਾਰ ਛੱਡਦਾ। ਖਾਲਸਾ ਜੀ ਵਿਸ਼ੇ ਵਿਕਾਰ ਆਪਾਂ ਆਪ ਤੋਂ ਨਹੀਂ ਛੱਡ ਸਕਦੇ, ਇਹ ਵੀ ਗੁਰੂ ਏ ਛਡਾਵੇ ਤਾਂ ਛੱਡ ਸਕਦੇ ਹਾਂ। ਪਾਪੀ ਮਨ ਹੈ, ਕੋਈ ਪਤਾ ਨਹੀਂ ਇਹ ਪਾਪੀ ਮਨ ਕਿਹੜੀ ਉਮਰ ਦੇ ਵਿੱਚ ਜਾ ਕੇ ਡੋਲ ਜਾਵੇ। ਗੁਰੂ ਅੱਗੇ ਅਰਦਾਸ ਕਰਦੇ ਰਹਿਣਾ ਚਾਹੀਦਾ, ਹੰਕਾਰ ਨਹੀਂ ਕਰਨਾ ਚਾਹੀਦਾ। ਹੁਣ ਆਪਾਂ ਹੰਕਾਰ ਕਰਦੇ ਹਾਂ, ਆਪਾਂ ਕਦੇ ਵੀ ਆਪਣੇ ਗਰੀਬਾਨ ਦੇ ਵਿੱਚ ਝਾਤੀ ਨਹੀਂ ਮਾਰਦੇ। ਆਪਾਂ ਦੂਜਿਆਂ ਨੂੰ ਕਹਿੰਦੇ ਹਾਂ ਇਹ ਗੰਦਾ ਹੈ, ਇਹ ਸਮਾਜ ਵਿੱਚ ਗੰਦਗੀ ਫੈਲਾਉਂਦਾ। ਗੁਰਬਾਣੀ ਕਹਿੰਦੀ ਹੈ ਆਪ ਨੜੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ। ਭਾਈ ਕਦੇ ਆਪਣੇ ਅੰਦਰ ਵੀ ਝਾਤੀ ਮਾਰ ਲਿਆ ਕਰਕੇ ਤੂੰ ਕਿੰਨਾ ਕੁ ਭਲਾ ਮਾਨਸ ਹੈ। ਜਿਹੜਾ ਆਪ ਭਲਾ ਉਹਨੂੰ ਦੂਜਾ ਵੀ ਭਲਾ ਹੀ ਲੱਗੂਗਾ। ਗੁਰਬਾਣੀ ਦਾ ਵਚਨ ਹੈ ਆਪਸ ਕੋ ਜੋ ਭਲਾ ਕਹਾਵੈ ਤਿਸੈ ਭਲਾਈ ਨਿਕਟ ਨਾ ਆਵੈ। ਜਿਹੜਾ ਕਹਿੰਦਾ ਮੈਂ ਭਲਾ ਹਾਂ, ਸਤਿਗੁਰੂ ਕਹਿੰਦੇ ਉਹਦੇ ਭਲਾਈ ਨੇੜੇ ਵੀ ਨਹੀਂ ਆ ਸਕਦੀ। ਆਪਸ ਕੋ ਜੋ ਜਾਣੇ ਨੀਚਾ ਸੋ ਗਣੀਏ ਸਭ ਤੇ ਉੱਚਾ। ਜਿਹੜਾ ਕਹਿੰਦਾ ਮੈਂ ਨੀਵਾਂ ਹਾਂ, ਨਿਮਰਤਾ ਚ ਰਹਿੰਦਾ, ਉਹ ਭਾਈ ਲੋਕ ਪ੍ਰਲੋਕ ਦੇ ਵਿੱਚ ਉੱਚਾ ਕਰਕੇ ਜਾਣਿਆ ਜਾਂਦਾ ਹੈ। ਸੰਤ ਜਰਨੈਲ ਸਿੰਘ ਖਾਲਸਾ ਤੋਂ ਵੱਡਾ ਕਿਹੜਾ ਸਿੱਖ ਹੋਇਆ 20ਵੀਂ ਸਦੀ ਚ? ਜਦੋਂ ਵੀ ਉਹ ਬੋਲਦੇ ਹਮੇਸ਼ਾ ਨਿਮਰਤਾ ਦੇ ਵਿੱਚ ਕਹਿੰਦੇ, ਦਾਸ ਤਾਂ ਭਾਈ ਇੱਕ ਕੀਟ ਹੈ, ਐਡੀ ਨਿਮਰਤਾ ਮਹਾਂਪੁਰਖਾਂ ਦੇ ਵਿੱਚ ਸੀ, ਇਸੇ ਕਰਕੇ ਅੱਜ ਸੰਸਾਰ ਦੇ ਵਿੱਚ ਉੱਚਾ ਕਰਕੇ ਉਹ ਜਾਣੇ ਜਾਂਦੇ ਹਨ। ਇਹ ਜੀਵਨ ਸੀ ਉਹਨਾਂ ਦਾ। ਰਾਖ ਲਈਏ ਆਪਣੇ ਜਨ ਆਪ, ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਦ੍ਰਿਸ਼ਟੀ ਕਰਕੇ ਆਪਣੇ ਪਿਆਰਿਆਂ ਨੂੰ ਵਿਸ਼ੇ ਵਿਕਾਰਾਂ ਤੋਂ ਆਪ ਰੱਖਦੇ ਹਨ। ਕਰ ਕਿਰਪਾ ਹਰ ਹਰ ਨਾਮ ਦੀਨੋ, ਕਿਰਪਾ ਦ੍ਰਿਸ਼ਟੀ ਕਰਕੇ ਹਰ ਤੋਂ ਭਾਵ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਜਿਹੜਾ ਪਰਮੇਸ਼ਰ ਹੈ ਉਹਦਾ ਨਾਮ ਸਤਿਗੁਰੂ ਬਖਸ਼ਿਸ਼ ਕਰਦੇ ਨੇ। ਬਿਨਸ ਗਏ ਸਭ ਸੋਗ ਸੰਤਾਪ। ਸੰ ਦਾ ਅਰਥ ਹੁੰਦਾ ਭਲੀ ਪ੍ਰਕਾਰ, ਤਾਪ ਆਦ ਵਿਆਦ ਉਪਾਦ, ਤਿੰਨ ਪ੍ਰਕਾਰ ਦੇ ਤਾਪ ਹਨ। ਜਿਹੜੀ ਗੁਰਬਾਣੀ ਹੈ ਇਹ ਤਿੰਨੇ ਪ੍ਰਕਾਰ ਦੇ ਤਾਪ ਮੇਟਦੀ ਹੈ। ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖਰਾਸ, ਤਾਂ ਕੋ ਵਿਘਨ ਨਾ ਕੋਉ ਲਾਗੈ ਜਾ ਕੀ ਪ੍ਰਭ ਅੱਗੇ ਅਰਦਾਸ। ਆਦੀਆਂ ਵਿਆਦੀਆਂ ਉਪਾਧੀਆਂ ਨੂੰ ਗੁਰਬਾਣੀ ਮੇਟਦੀ ਹੈ। ਗੁਰਬਾਣੀ ਦਾ ਜਾਪ ਜਿਹੜਾ ਹੈ ਇਹ ਸਰੀਰ ਦੇ ਰੋਗ ਵੀ ਕੱਟਦਾ ਹੈ ਤੇ ਮਨ ਦੇ ਰੋਗ ਵੀ ਕੱਟਦਾ ਹੈ। ਗੁਰਬਾਣੀ 'ਚ ਐਸੀ ਤਾਕਤ ਹੈ ਖਾਲਸਾ ਜੀ। ਕਈ ਕਹਿੰਦੇ ਨੇ ਜਪ ਜੀ ਸਾਹਿਬ ਦੇ ਅਰਥ ਗਲਤ ਕਰ ਦਿੰਦੇ ਨੇ, ਕਹਿੰਦੇ ਜਪ ਦਾ ਅਰਥ ਹੈ ਸਮਝਣਾ, ਇਹਦਾ ਅਰਥ ਕਹਿੰਦੇ ਜਪਣਾ ਨਹੀਂ। ਐਸੇ ਨਾਸਤਿਕ ਪੈਦਾ ਹੋ ਗਏ ਸਿੱਖ ਕੌਮ ਦੇ ਵਿੱਚ, ਲਿਬਾਸ ਸਿੱਖਾਂ ਵਾਲਾ ਧਾਰਨ ਕੀਤਾ। ਖਾਲਸਾ ਜੀ ਜਿੰਨਾ ਸਮਾਂ ਆਪਾਂ ਜਪਾਂਗੇ ਨਹੀਂ, ਜਿੰਨਾ ਸਮਾਂ ਕੋਈ ਬੱਚਾ ਸਿਲੇਬਸ ਨੂੰ ਪੜ੍ਹੇਗਾ ਨਹੀਂ ਉਹਨੂੰ ਸਮਝ ਕਿੱਦਾਂ ਲੱਗੇਗੀ। ਜਿੰਨਾ ਸਮਾਂ ਆਪਾਂ ਗੁਰਬਾਣੀ ਨੂੰ ਪੜ੍ਹਾਂਗੇ ਨਹੀਂ, ਗੁਰਬਾਣੀ ਦਾ ਅਭਿਆਸ ਨਹੀਂ ਕਰਾਂਗੇ, ਉਹਨਾਂ ਸਮਾਂ ਖਾਲਸਾ ਜੀ ਗਿਆਨ ਦੀ ਪ੍ਰਾਪਤੀ ਕਿਵੇਂ ਹੋਵੇਗੀ। ਸੋ ਸੱਚੇ ਪਾਤਸ਼ਾਹ ਕਹਿੰਦੇ ਨੇ ਕਰ ਕਿਰਪਾ ਹਰ ਹਰ ਨਾਮ ਦੀਨੋ, अपने जना नू सतगुरु आप विषय विकारां तो बचा के रखदे हन। आप ओ हरे भरे करन वाला परमेश्वर है जेड़ा अपने सेवकां नू नाम दी दात दंदा है। ते जदो नाम दी दात प्राप्त हो जावे बिनस गए बिनस तो भाव नाश हो जांदे हन सारे सोग संताप सारे तन ते मन दे रोग नाश हो जांदे हन जिन्हां दे हिरदे च वाहिगुरु परमेश्वर कृपा दृष्टि करके नाम नू बसाउणा करदे हन।
रहाओ
रहाओ दा अर्थ विश्राम है। एक रहाओ दा अर्थ के परमेश्वर सदीव काल रहण वाला संसार चलाए मान है। ए रहाओ दा ए भी अर्थ है। एक रहाओ दा अर्थ है नाभी। जिमें शरीर दियां नाड़ां दा कंट्रोल साडी नाभी भाव धुनी च हुंदा है इसे तरह शब्द का निचोड़ शब्द का केंद्रीय भाव रहाओ दियां पंक्तियां दे विच हुंदा है। होर भी बड़े अर्थ हन क्योंकि गुरबाणी अगाध बोध है। रहाओ विश्राम दे के सतगुरु अगे उपदेश बख्शिश करदे हन।
गुण गोविंद गावो सब हर जन राग रतन रसना आलाप।
हे हरि दे जनो गोविंद वाहिगुरु दे गुणा नू गाउणा करो। गो नाम पृथ्वी दा है बिंद नाम पालन वाला। जेड़ा पृथ्वी नू पालन वाले गोपाल भी शब्द कई जगह आउंदा बिंद नाम रख्या करन वाला पृथ्वी नू पालन वाला जेड़ा उहदे गुणा नू गाउंदा गुण गोविंद गावो उहदे गुणा नू गाओ। सब हर जन हे हरि दे जनो उहदे गुणा नू गाउणा करो। राग रतन रसना आलाप। राग दा अर्थ प्रेम है। राग रतन रतन तो भाव इक अर्थ इहदा पुत्र भी है। सो रतन राग ते उहनां दे पुत्र जिहड़े है ਉਹ ਆਪਣੀ ਰਸਨਾ ਦੁਆਰਾ ਵਾਹਿਗੁਰੂ ਦੇ ਗੁਣਾਂ ਦਾ ਆਲਾਪ ਕਰਦੇ ਨੇ। ਸੋ ਇੱਕ ਰਤਨ ਦਾ ਅਰਥ ਵੈਰਾਗ ਵੀ ਹੈ। ਪ੍ਰੇਮ ਸਹਿਤ ਵੈਰਾਗ ਸਹਿਤ ਉਹ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ ਜਿਹੜੇ ਹਰੀ ਦੇ ਜਨ ਨੇ ਉਹਦੇ ਗੁਣਾਂ ਦਾ ਰਸਨਾ ਦੁਆਰਾ ਪ੍ਰੇਮ ਰੂਪੀ ਰਸਨਾ ਦੁਆਰਾ ਆਲਾਪ ਕਰਦੇ ਹਨ। ਜਿਹੜੇ ਹਰੀ ਦੇ ਜਨ ਹਨ ਵਾਹਿਗੁਰੂ ਦੇ ਜਨ ਹਨ ਵਾਹਿਗੁਰੂ ਦੇ ਪਿਆਰੇ ਵਾਹਿਗੁਰੂ ਦੇ ਗੁਣਾਂ ਦਾ ਪ੍ਰੇਮ ਰੂਪੀ ਰਸਨਾ ਦੁਆਰਾ ਵੈਰਾਗ ਸਹਿਤ ਉਹਦੇ ਗੁਣਾਂ ਨੂੰ ਗਾਉਣਾ ਕਰਦੇ ਹਨ ਰਸਨਾ ਦੁਆਰਾ ਆਲਾਪ ਕਰਦੇ ਹਨ।
ਕੋਟ ਜਨਮ ਕੀ ਤ੍ਰਿਸ਼ਨਾ ਨਿਵਰੀ ਰਾਮ ਰਸਾਇਨ ਆਤਮ ਤ੍ਰਾਪ।
ਕੋਟ ਜਨਮ ਕੀ ਤ੍ਰਿਸ਼ਨਾ ਨਿਵਰੀ। ਵਾਹਿਗੁਰੂ ਦਾ ਨਾਮ ਜਪਣ ਦੇ ਨਾਲ ਮਿਲਦਾ ਕੀ ਹੈ? ਕੋਟ ਜਨਮ ਕੀ ਤ੍ਰਿਸ਼ਨਾ ਨਿਵਰੀ। ਕਰੋੜਾਂ ਜਨਮਾਂ ਦੀ ਜਿਹੜੀ ਤ੍ਰਿਸ਼ਨਾ ਰੂਪੀ ਅੱਗ ਸਾਡੇ ਅੰਦਰ ਮੱਚ ਰਹੀ ਹੈ ਨਾ, ਨਿਵਰੀ ਤੋਂ ਭਾਵ ਇਹ ਅੰਦਰੋਂ ਨਾਸ਼ ਹੋ ਜਾਂਦੀ ਹੈ ਤ੍ਰਿਸ਼ਨਾ ਰੂਪੀ ਅੱਗ। ਖਾਲਸਾ ਜੀ ਗੁਰਬਾਣੀ ਚ ਕਈ ਜਗ੍ਹਾ ਮਹਾਰਾਜ ਨੇ ਦੱਸਿਆ ਤ੍ਰਿਸ਼ਨਾ ਬਿਰਲੇ ਹੀ ਕੀ ਬੂਝੀ ਹੈ, ਕੋਟ ਜੋਰ ਹੈ ਲੱਖ ਕਰੋੜ ਹੈ ਮਾਨਾ ਹੋਰ ਹੈ ਪਰੇ ਪਰੇ ਹੀ ਕੋ ਲੂਝੀ ਹੈ। ਕੋਈ ਬਿਰਲਾ ਮਨੁੱਖ ਹੈ ਜਿਹਦੀ ਤ੍ਰਿਸ਼ਨਾ ਮਿਟ ਗਈ ਸੰਸਾਰ ਦੇ ਪਦਾਰਥਾਂ ਤੋਂ, ਨਹੀਂ ਤਾਂ ਅੱਜ ਦੇ ਸਮੇਂ ਚ ਹਜ਼ਾਰਾਂ ਪਤੀ ਕਰੋ ਲੱਖਾਂ ਪਤੀ ਹੋਣਾ ਚਾਹੁੰਦਾ, ਲੱਖਾਂ ਪਤੀ ਕਰੋੜਾਂ ਪਤੀ ਹੋਣਾ ਚਾਹੁੰਦਾ, ਕਰੋੜਾਂ ਪਤੀ ਅਰਬਾਂ ਪਤੀ ਬਣਨਾ ਚਾਹੁੰਦਾ ਹੈ। ਤ੍ਰਿਸ਼ਨਾ ਰੂਪੀ ਅੰਦਰ ਅੱਗ ਸਾਡੇ ਮੱਚ ਰਹੀ ਹੈ। ਚਾਰ ਪ੍ਰਕਾਰ ਦੀ ਅੱਗ ਦਾ ਮਹਾਰਾਜ ਨੇ ਕਥਨ ਕੀਤਾ। ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ ਪਵਹਿ ਦੱਜੈ ਨਾਨਕਾ ਤਰੀਐ ਕਰਮੀ ਲੱਗ। ਹੰਸ ਭਾਵ ਈਰਖਾ, ਇਹ ਵੀ ਤਿੰਨ ਪ੍ਰਕਾਰ ਦੀ ਹੁੰਦੀ ਹੈ। ਮਨ ਵਿੱਚ ਕਰਮ ਕਰਕੇ, ਮਨ ਕਰਕੇ ਕਿਸੇ ਦਾ ਬੁਰਾ ਸੋਚਣਾ, ਮਨ ਕਰਕੇ ਪਰਕਾ ਬੁਰਾ ਨਾ ਰਾਖੋ ਚੀਤ ਤੁਮਕੋ ਦੁੱਖ ਨਾਹੀਂ ਭਾਈ ਮੀਤ। ਹੁਣ ਮਨ ਕਰਕੇ ਭਲਾ ਤਾਂ ਉਹੀ ਸੋਚਦਾ ਜਿਹੜਾ ਨਾਮ ਚ ਰੰਗਿਆ। ਆਪਣੀ ਤਾਂ ਇਹ ਹਾਲਤ ਹੈ, ਆਪਾਂ ਤਾਂ ਹਮੇਸ਼ਾ ਹੀ ਮਨ ਕਰਕੇ ਦੂਜਿਆਂ ਦਾ ਬੁਰਾ ਸੋਚਦੇ ਹਾਂ ਕਿ ਇਹਦੀ ਹੇਠੀ ਕਦੋਂ ਹੋਵੇ, ਇਹ ਤੋਂ ਕੋਈ ਨਾ ਕੋਈ ਗਲਤੀ ਕਦੋਂ ਹੋਵੇ ਤੇ ਸਮਾਜ ਇਹਦਾ ਤਮਾਸ਼ਾ ਦੇਖੇ। ਐਸੀ ਸੌੜੀ ਤੇ ਘਟੀਆ ਸੋਚ ਸਾਡੀ ਬਣੀ ਪਈ ਹੈ ਖਾਲਸਾ ਜੀ, ਇਸੇ ਕਰਕੇ ਸਾਡੇ ਅੰਦਰੋਂ ਫਿਰ ਦੁੱਖਾਂ ਦਾ ਨਾਸ਼ ਨਹੀਂ ਹੁੰਦਾ। ਜਿਹੜਾ ਮਨੁੱਖ ਪਰਾਏ ਦਾ ਬੁਰਾ ਨਹੀਂ ਸੋਚਦਾ ਉਹ ਸਦਾ ਹੀ ਆਨੰਦ ਵਿੱਚ ਰਹਿੰਦਾ ਹੈ। ਸਾਰਿਆਂ ਦਾ ਭਲਾ ਸੋਚਣ ਵਾਲਾ, ਸਰਬੱਤ ਦਾ ਭਲਾ ਮੰਗਣ ਵਾਲਾ ਸਦਾ ਹੀ ਆਨੰਦ ਵਿੱਚ ਰਹਿੰਦਾ ਹੈ। ਸੋ ਮਨ ਕਰਕੇ, ਬਚਨ ਕਰਕੇ, ਮਨ ਬਚ, ਬਚਨ ਕਰਕੇ ਕਿਸੇ ਨੂੰ ਬੁਰਾ ਬੋਲ ਦੇਣਾ, ਆਪਣੀ ਜ਼ਬਾਨ ਤੋਂ ਭੈੜਾ ਬੋਲ ਦੇਣਾ, ਗੰਦੀ ਗਾਲ ਕੱਢ ਦੇਣੀ, ਕਰਮ ਕਰਕੇ, ਸਰੀਰ ਕਰਕੇ ਕਿਸੇ 'ਤੇ ਵਾਰ ਕਰ ਦੇਣਾ, ਮਨ ਬਚ ਕਰਮ। ਹੇਤ ਦਾ ਅਰਥ ਹੈ ਮੋਹ। ਮੋਹ ਰੂਪੀ ਅੱਗ ਦੀ ਨਦੀ ਵੀ ਸਾਡੇ ਅੰਦਰ ਵਗ ਰਹੀ ਹੈ। ਮੋਹ ਤੋਂ ਪਰੇ ਹਟ ਜਾਣ ਦੀ ਅਵਸਥਾ ਦਾ ਨਾਂ ਪ੍ਰੇਮ ਹੈ। ਮੋਹ ਜਿਹੜਾ ਹੈ ਦੁੱਖਾਂ ਦਾ ਕਾਰਨ ਬਣਦਾ ਹੈ, ਟੇਢੀਆਂ ਜੂਨਾਂ ਦਾ ਕਾਰਨ ਬਣਦਾ ਹੈ। ਜੇ ਮਰਨ ਸਮੇਂ ਮੋਹ ਘਰ 'ਚ ਰਹਿ ਗਿਆ, ਪ੍ਰੇਤ ਜੂਨੀ ਮਿਲੇਗੀ। ਸਾਰਾ ਗੁਰਬਾਣੀ ਚ ਅੰਕਿਤ ਕੀਤਾ ਹੋਇਆ, ਮਰਨ ਵੇਲੇ ਮੋਹ ਇਸਤਰੀ 'ਚ ਰਹਿ ਗਿਆ, ਬੇਸ਼ਵਾ ਜੂਨੀ ਪ੍ਰਾਪਤ ਹੋਵੇਗੀ। ਮਰਨ ਵੇਲੇ ਸੁਰਤੀ ਪਰਮੇਸ਼ਰ 'ਚ ਚਲੀ ਗਈ ਤਾਂ ਮੋਕਸ਼ ਪ੍ਰਾਪਤ ਹੋਵੇਗੀ। ਜਿਵੇਂ ਅਜਾਮਲ ਸੀਗਾ, ਅਜਾਮਲ ਪਾਪੀ ਜਗ ਜਾਣੈ ਨਿਮਖ ਮਾਹੇ ਨਿਸਤਾਰਾ, ਨਾਮ 'ਚ ਐਡੀ ਤਾਕਤ ਹੈ। ਅਜਾਮਲ ਬੜਾ ਵੱਡਾ ਪਾਪੀ ਸੀ, ਸਮਾਂ ਆਇਆ, ਵਕਤ ਅਖੀਰ, ਉਹਦੀ ਸੁਰਤੀ ਪਰਮੇਸ਼ਰ ਦੇ ਨਾਮ 'ਚ ਚਲੀ ਗਈ। ਉਹ ਐਸੀ ਸ੍ਰੇਸ਼ਟ ਗਤੀ ਨੂੰ ਪ੍ਰਾਪਤ ਕਰ ਗਿਆ, ਜਿਸ ਗਤੀ ਨੂੰ ਪ੍ਰਾਪਤ ਕਰਨ ਵਾਸਤੇ ਵੱਡੇ ਵੱਡੇ ਜੋਗੀ ਲੋਕ ਸਾਧਨਾ ਸਾਧਦੇ ਹਨ। ਆਜਾਮਲ ਕੋ ਅੰਤ ਕਾਲ ਮੈਂ ਨਾਰਾਇਣ ਸ਼ੁੱਧ ਆਈ, ਜਾਗਤ ਕੋ ਜਗੀਸ਼ਰ ਬਾਂਸ਼ਤ ਸੋ ਗਤ ਛਿਨ ਮੈਂ ਪਾਈ। ਅਜਾਮਲ ਨੂੰ ਅੰਤ ਸਮੇਂ ਨਾਰਾਇਣ ਦਾ ਚੇਤਾ ਆ ਗਿਆ, ਭਾਵੇਂ ਕਿ ਉਹਦੇ ਪੁੱਤਰ ਦਾ ਨਾਂ ਨਾਰਾਇਣ ਸੀ, ਜਿਹੜਾ ਸੱਤਵਾਂ ਪੁੱਤਰ ਉਹਦੇ ਹੋਇਆ ਸੀ। ਮਹਾਤਮਾ ਨੇ ਉਹਨੂੰ ਜੁਗਤੀ ਦੱਸ ਦਿੱਤੀ ਸੀ, ਤੂੰ ਆਪਣੇ ਪੁੱਤਰ ਨੂੰ ਬੁਲਾਇਆ ਕਰ ਨਾਰਾਇਣ ਨਾਰਾਇਣ ਕਹਿ ਕੇ, ਕਿਉਂਕਿ ਰੱਬ ਦਾ ਨਾਂ ਵੀ ਨਾਰਾਇਣ ਹੈ। ਹੁਣ ਨਾਰਾਇਣ ਦਾ ਕੀ ਅਰਥ ਹੈ ਜੇ ਆਪਾਂ ਪਦਛੇਦ ਕਰਕੇ ਅਰਥ ਕਰੀਏ, ਨਾ ਅਰ ਐਨ, ਨਾ ਦਾ ਮਤਲਬ ਨਹੀਂ, ਅਰ ਐਨ, ਕਾਮ ਆਦਿਕ ਬੈਰੀ, ਜਿਸ ਵਿੱਚ ਆਪਣਾ ਘਰ ਨਹੀਂ ਬਣਾ ਸਕਦੇ, ਜਿਹੜਾ ਬਿਲਕੁਲ ਸ਼ੁੱਧ ਸਰੂਪ ਹੈ ਬ੍ਰਹਮ ਦਾ, ਉਹਨੂੰ ਕਹਿੰਦੇ ਨੇ ਨਾਰਾਇਣ। ਜਿਹੜਾ ਬਿਲਕੁਲ ਸ਼ੁੱਧ ਸਰੂਪ ਹੈ ਉਹ ਆ ਨਾਰਾਇਣ। ਸੋ ਅਜਾਮਲ ਨੂੰ ਅੰਤ ਸਮੇਂ ਭਾਵੇਂ ਬੁਲਾਇਆ ਤਾਂ ਉਹਨੇ ਆਪਣੇ ਪੁੱਤਰ ਨੂੰ ਸੀ, ਪਰ ਉਹਦੀ ਸੁਰਤੀ ਅਸਲ ਵਾਹਿਗੁਰੂ ਵੱਲ, ਨਾਰਾਇਣ ਵੱਲ ਚਲੀ ਗਈ। ਆਜਾਮਲ ਕੋ ਅੰਤ ਕਾਲ ਮੈਂ ਨਾਰਾਇਣ ਸ਼ੁੱਧ ਆਈ, ਜਾਗਤ ਕੋ ਜਗੀਸ਼ਰ ਬਾਂਸ਼ਤ। ਜਿਹੜੀ ਗਤੀ ਨੂੰ ਵੱਡੇ ਵੱਡੇ ਜੋਗੀ ਲੋਕ, ਤਪਸ਼ਪੀ ਲੋਕ ਚਾਹੁੰਦੇ ਹਨ, ਸੋ ਗਤ ਛਿਨਵੇਂ ਪਾਈ, ਉਹ ਇੱਕ ਛਿਣ ਦੇ ਵਿੱਚ ਹੀ ਪ੍ਰਾਪਤ ਕਰ ਲਈ। ਐਸੀ ਨਾਮ ਦੇ ਵਿੱਚ ਐਡੀ ਤਾਕਤ ਹੈ। ਆ ਕਈ ਨਾਮ ਜਪਣ ਨੂੰ ਤੋਤਾ ਰਟਨੇ ਦੱਸੀ ਜਾਂਦੇ ਨੇ, ਆਪ ਜਪਣਾ ਨਹੀਂ, ਹੋਰਾਂ ਨੂੰ ਜਪਣ ਦੇਣਾ ਨਹੀਂ। ਉਹ ਨਾਮ ਦੇ ਵਿੱਚ ਐਡੀ ਤਾਕਤ ਹੈ। ਤੁਸੀਂ ਸੁਣਿਆ ਕਿ ਕੁਰਬਾਨੀਆਂ ਉਹਨਾਂ ਨੇ ਦਿੱਤੀਆਂ ਹਨ ਜਿਨ੍ਹਾਂ ਨੇ ਨਾਮ ਨੂੰ ਕਮਾਇਆ ਹੈ, ਬੰਦਗੀ ਕੀਤੀ ਹੈ। ਜਿਹੜੇ ਮਨੁੱਖਾਂ ਨੇ ਨਾਮ ਨੂੰ ਕਮਾਇਆ ਨਹੀਂ, ਇਤਿਹਾਸ ਦੇ ਵਿੱਚ ਇੱਕ ਵੀ ਉਦਾਹਰਣ ਐਸੀ ਦੱਸ ਦਿਓ ਵੀ ਉਹਨਾਂ ਨੇ ਕੋਈ ਕੁਰਬਾਨੀ ਕੀਤੀ ਹੋਵੇ, ਸਵਾਏ ਨੁਕਤਾ ਚੀਨੀ ਤੇ ਗੁਰਬਾਣੀ ਦੀ ਨਿੰਦਿਆ ਤੋਂ ਬਿਨਾਂ। ਕਦੇ ਸੂਰਜ ਪ੍ਰਕਾਸ਼ ਦੀ ਨਿੰਦਿਆ, ਕਦੇ ਸ਼੍ਰੀ ਦਸਮ ਦੀ ਨਿੰਦਿਆ, ਕਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੇ ਕਿੰਤੂ ਪ੍ਰੰਤੂ, ਆ ਰਹਿ ਗਿਆ ਬਸ ਪੱਲੇ। ਸੋ ਇਸ ਕਰਕੇ ਖਾਲਸਾ ਜੀ, ਨਾਮ ਦੇ ਵਿੱਚ ਐਡੀ ਤਾਕਤ ਹੈ। ਗੁਣ ਗੋਬਿੰਦ, ਕੋਟ ਜਨਮ ਕੀ ਤ੍ਰਿਸ਼ਨਾ ਨਿਵਰੀ, ਕਰੋੜਾਂ ਜਨਮਾਂ ਦੀ ਤ੍ਰਿਸ਼ਨਾ ਰੂਪੀ ਅੱਗ ਅੰਦਰੋਂ ਨਿਵਰੀ ਤੋਂ ਭਾਵ ਮਿਟ ਜਾਂਦੀ ਹੈ ਨਾਮ ਜਪ ਕੇ। ਹੰਸ ਹੇਤ ਲੋਭ ਲਾਲਚ ਕੋਪ ਨਾਮ ਕ੍ਰੋਧ ਦਾ ਹੈ। ਕ੍ਰੋਧ ਦੀ ਨਦੀ ਵੀ ਸਾਡੇ ਅੰਦਰ ਵਹਿ ਰਹੀ ਹੈ। ਜਦੋਂ ਕੋਈ ਸਿਮਰਨ ਕਰਦਾ ਹੈ ਨਾ, ਇਹ ਜਿਹੜੇ ਵਿਕਾਰ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਖਤਮ ਨਹੀਂ ਹੁੰਦੇ। ਜੇ ਕਾਮ ਖਤਮ ਹੋ ਗਿਆ, ਸ੍ਰਿਸ਼ਟੀ ਦੀ ਉਤਪਤੀ ਨਹੀਂ ਹੋਵੇਗੀ। ਕਾਮ ਦੇ ਨਾਲ ਸ੍ਰਿਸ਼ਟੀ ਦੀ ਉਤਪਤੀ ਹੁੰਦੀ ਹੈ। ਇਹ ਬੇਸੁਰੇ ਹੋਏ ਹੋਏ ਨੇ, ਬੇਸੁਰੇ ਜਦੋਂ ਕੋਈ ਹਾਰਮੋਨੀਅਮ ਵਜਾਉਂਦਾ ਵਜਾਉਂਦਾ ਬੇਸੁਰਾ ਹੋ ਜਾਵੇ ਤਾਂ ਸੰਗਤ ਨੂੰ ਰਸ ਨਹੀਂ ਆਵੇਗਾ ਕੀਰਤਨ ਦਾ। ਹੁਣ ਨਾਮ ਜਪ ਕੇ ਇਹਨਾਂ ਵਿਸ਼ੇ ਵਿਕਾਰਾਂ ਨੂੰ ਆਪਾਂ ਸੁਰਚ ਕਰਨਾ, ਕਾਮ ਸੁਰਚ ਹੋ ਗਿਆ, ਜਤ ਵਿੱਚ ਬਦਲ ਗਿਆ। ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਿਖਾਣੇ ਪਰ ਨਾਰੀ ਧੀ ਭੈਣ ਵਿਖਾਣੇ ਵਾਲੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਕ੍ਰੋਧ ਸੁਰਚ ਹੋ ਗਿਆ, ਸਵੈਮਾਨ ਵੀਰ ਰਸ ਅਣਖ ਦੇ ਵਿੱਚ ਤਬਦੀਲ ਹੋ ਜਾਵੇਗਾ। ਸੋ ਇਸ ਕਰਕੇ ਇਹ ਜਿਹੜੇ ਵਿਸ਼ੇ ਵਿਕਾਰ ਨੇ ਨਾਮ ਜਪ ਕੇ ਸੁਰਚ ਹੋ ਜਾਂਦੇ ਨੇ। ਜਿਹੜਾ ਮੋਹ ਹੈ ਉਹ ਪ੍ਰੇਮ 'ਚ ਬਦਲ ਜਾਂਦਾ ਹੈ, ਜਿਹੜਾ ਲੋਭ ਹੈ ਉਹ ਸੰਤੋਖ ਵਿੱਚ ਬਦਲ ਜਾਂਦਾ ਹੈ, ਜੋ ਮਿਲ ਗਿਆ ਬਸ ਉਸੇ ਵਿੱਚ ਇਹ ਸੰਤੁਸ਼ਟੀ, ਜਥਾ ਲਾਭ ਤਥਾ ਸੰਤੁਸ਼ਟ ਵਾਲੀ ਅਵਸਥਾ। ਨਾਮ ਜਪਣ ਵਾਲਾ ਕਾਨਿਆਂ ਦੇ ਛੱਪਰ 'ਚ ਬੈਠਾ ਵੀ ਖੁਸ਼ ਹੈ, ਆਨੰਦ ਹੈ, ਪ੍ਰਸੰਨ ਹੈ। ਜਿਹੜਾ ਨਾਮ ਨਹੀਂ ਜਪਦਾ ਅਰਬਾਂ ਖਰਬਾਂ ਦੇ ਮਹਿਲ 'ਚ ਬੈਠਾ ਵੀ ਦੁਖੀ ਹੈ। ਖਾਲਸਾ ਜੀ, ਨਿਗਾਹ ਮਾਰ ਕੇ ਦੇਖ ਲਓ, ਮਹਿਲਾਂ 'ਚ ਬੈਠਾ ਵੀ ਦੁਖੀ ਹੈ, ਦੂਜੇ ਪਾਸੇ ਨਾਮ ਜਪਣ ਵਾਲਾ ਕਾਨਿਆਂ ਦੇ ਛੱਪਰ 'ਚ ਬੈਠਾ ਵੀ ਆਨੰਦ ਦੇ ਵਿੱਚ ਹੈ। ਇਹ ਨਾਮ ਦਾ ਗੁਣ ਹੈ, ਨਾਮ ਦੀ ਤਸੀਰ ਹੈ। ਨਾਮ ਜਿਹੜਾ ਇੱਕ ਤਾਂ ਇਹ ਅੰਦਰੋਂ ਭੈ ਖਤਮ ਕਰ ਦਿੰਦਾ ਹੈ, ਨਾਮ ਦੀ ਨਿਸ਼ਾਨੀ ਹੈ। ਨਿਰਭਉ ਜਪੈ ਸਗਲ ਭਉ ਮਿਟੈ, ਸਾਰੇ ਪ੍ਰਕਾਰ ਦਾ ਡਰ ਅੰਦਰੋਂ ਖਤਮ ਹੋ ਜਾਂਦਾ ਹੈ। ਇੱਕ ਸੰਤੁਸ਼ਟੀ ਦਿੰਦਾ ਹੈ, ਜਥਾ ਲਾਭ ਤਥਾ ਸੰਤੁਸ਼ਟ ਵਾਲੀ ਅਵਸਥਾ। ਬਾਕੀ ਵਿਸ਼ੇ ਵਿਕਾਰਾਂ ਤੋਂ ਰੱਖਿਆ ਵਾਹਿਗੁਰੂ ਦਾ ਨਾਮ ਕਰਦਾ ਹੈ। ਸੋ ਕੋਟ ਜਨਮ ਕੀ ਤ੍ਰਿਸ਼ਨਾ ਨਿਵਰੀ, ਰਾਮ ਰਸਾਇਣ ਆਤਮ ਧਰਾਪ। ਨਾਮ ਰੂਪੀ ਰਾਮ ਤੋਂ ਭਾਵ ਹੁੰਦਾ ਜਿਹੜਾ ਰਮਿਆ ਹੋਇਆ ਪਰਮੇਸ਼ਰ ਹੈ, ਰਸਾਇਣ ਸਾਰੇ ਰਸਾਂ ਨੂੰ ਦੇਣ ਵਾਲਾ। ਜਿਹੜਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ ਨਾ, ਉਹਨੂੰ ਜਪ ਕੇ ਆਤਮ ਦਾ ਅਰਥ ਇੱਥੇ ਮਨ ਲਾਉਣਾ, ਧਰਾਪ ਤੋਂ ਭਾਵ ਸੰਤੁਸ਼ਟੀ। ਜਿਹੜਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਦਾ ਉਹਦੀ ਕਰੋੜਾਂ ਜਨਮਾਂ ਦੀ ਤ੍ਰਿਸ਼ਨਾ ਰੂਪੀ ਅੱਗ ਅੰਦਰੋਂ ਬੁੱਝ ਜਾਂਦੀ ਹੈ, ਤ੍ਰਿਸ਼ਨਾ ਮਿਟ ਜਾਂਦੀ ਹੈ। ਆਤਮ ਧਰਾਪ ਤੋਂ ਭਾਵ ਉਹਦਾ ਮਨ ਜਿਹੜਾ ਨਾ ਉਹ ਸੰਤੁਸ਼ਟ ਹੋ ਜਾਂਦਾ, ਮਨ ਰੱਜ ਜਾਂਦਾ ਹੈ। ਮਨ ਫਿਰ ਸੰਸਾਰ ਦੇ ਮਾਇਕੀ ਪਦਾਰਥਾਂ ਦੇ ਪਿੱਛੇ ਨਹੀਂ ਦੌੜਦਾ। ਜਿਹਦੀ ਸੁਰਤੀ ਵਾਹਿਗੁਰੂ ਪਰਮੇਸ਼ਰ ਦੇ ਨਾਮ ਨਾਲ ਜੁੜ ਗਈ, ਉਹਦੇ ਅੰਦਰੋਂ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਸੰਸਾਰ ਦੇ ਜੀਵ ਇਹਨਾਂ ਚਾਰ ਨਦੀਆਂ 'ਚ ਅੱਗ ਦੀਆਂ ਨਦੀਆਂ 'ਚ ਪੈ ਕੇ ਮੱਚ ਰਹੇ ਨੇ। ਅਤੇ ਜਿਹੜਾ ਭਾਈ ਨਾਮ ਦਾ ਪੱਲਾ ਫੜ ਲੈਂਦਾ ਉਹਦੇ ਅੰਦਰੋਂ ਪਦਾਰਥਾਂ ਰੂਪੀ ਤ੍ਰਿਸ਼ਨਾ ਰੂਪੀ ਅਗਨੀ ਬੁੱਝ ਜਾਂਦੀ ਹੈ, ਅਤੇ ਮਨ ਕਰਕੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਨਾਲ ਉਹ ਰੱਜ ਜਾਂਦਾ ਹੈ, ਸੰਤੁਸ਼ਟ ਹੋ ਜਾਂਦਾ ਹੈ।
ਚਰਨ ਗਹੇ ਸਰਨ ਸੁਖ ਦਾਤੇ, ਗੁਰ ਕੈ ਬਚਨ ਜਪੇ ਹਰ ਜਾਪ।
ਚਰਨ ਗਹੇ ਤੋਂ ਭਾਵ ਹੁੰਦਾ ਪਕੜਨਾ। ਹੁਣ ਗੁਰੂ ਦੇ ਚਰਨ ਕਿਹੜੇ ਹੈ? ਜਿੱਥੇ ਤਾਂ ਪਾਠ ਆਵੇ ਹਰ ਕੇ ਚਰਨ, ਉੱਥੇ ਭਾਵ ਲੈਣਾ ਗਾ ਨਾਮ ਰੂਪੀ ਚਰਨ। ਜਿੱਥੇ ਗੁਰ ਕੇ ਚਰਨ ਪਾਠ ਆਵੇ ਉੱਥੇ ਭਾਵ ਦਸੇ ਪਾਤਸ਼ਾਹੀਆਂ ਦੇ ਚਰਨਾਂ ਤੋਂ ਲੈਣਾ। ਗੁਰ ਕੇ ਚਰਨ, ਚਰਨ ਗਹੇ ਸ਼ਰਨ ਸੁਖ ਦਾਤੇ। ਜਿਹੜਾ ਭਾਈ ਸੁੱਖਾਂ ਦਾ ਦਾਤਾ ਵਾਹਿਗੁਰੂ ਹੈ ਨਾ, ਉਹਦੇ ਨਾਮ ਰੂਪੀ ਚਰਨਾਂ ਨੂੰ ਜਿਹਨੇ ਪਕੜ ਲਿਆ। ਹੋਲਡ ਦਾ ਗੁਰੂ ਗ੍ਰੰਥ, ਅਵੇ ਦਾ ਗੁਰੂ ਗ੍ਰੰਥ, ਬਿਕੋਜ਼ ਇਟ ਇਜ਼ ਦਾ ਵਿਜੀਬਲ ਬਾਡੀ ਆਫ ਦਾ ਗੁਰੂ। ਇਹਦਾ ਪੰਜਾਬੀ 'ਚ ਅਰਥ ਇਹ ਹੈ, ਗੁਰੂ ਦੇ ਚਰਨ ਫੜੋ ਨਾਮ ਰੂਪੀ। ਅਵੇ ਦਾ ਗੁਰੂ ਗ੍ਰੰਥ, ਗੁਰੂ ਦਾ ਹੁਕਮ ਮੰਨੋ, ਗੁਰੂ ਦੀ ਆਗਿਆ 'ਚ ਚੱਲੋ। ਕਿਉਂ? ਇਟ ਇਜ਼ ਦਾ ਵਿਜੀਬਲ ਬਾਡੀ ਆਫ ਦਾ ਗੁਰੂ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜਾਗਦੀ ਜੋਤ ਨੇ, ਇਹ ਕੋਈ ਕਿਤਾਬ ਨਹੀਂ। ਜਾਗਦੀ ਜੋਤ ਹਨ, ਇਸ ਕਰਕੇ ਜਿਹੜਾ ਜਾਗਦੀ ਜੋਤ ਦੇ ਨਾਮ ਰੂਪੀ ਚਰਨਾਂ ਨੂੰ ਪਕੜ ਲਵੇਗਾ, ਚਰਨ ਗਹੇ ਸ਼ਰਨ ਸੁਖ ਦਾਤੇ, ਗੁਰ ਕੈ ਬਚਨ ਜਪੈ ਹਰ ਜਾਪ, ਜਿਹੜਾ ਗੁਰੂ ਕੇ ਚਰਨਾਂ ਨੂੰ ਪਕੜ ਲਵੇਗਾ ਸਾਰੇ ਸੁੱਖ ਉਹਨੂੰ ਪ੍ਰਾਪਤ ਹੋਣਗੇ। ਗੁਰ ਕੈ ਬਚਨ ਜਪੈ ਹਰ ਜਾਪ, ਗੁਰੂ ਦੇ ਬਚਨ ਮੰਨ ਕੇ ਜਿਹੜਾ ਜਪੈ ਹਰ ਜਾਪ ਹਰੀ ਪਰਮੇਸ਼ਰ ਦੇ ਨਾਮ ਦਾ ਜਾਪ ਕਰੇਗਾ ਉਹ ਹੌਲੀ ਹੌਲੀ ਹਰੀ ਪਰਮੇਸ਼ਰ ਦਾ ਹੀ ਸਰੂਪ ਹੋ ਜਾਊਗਾ, ਉਹਦੇ ਵਿੱਚ ਹੀ ਅਭੇਦ ਹੋ ਜਾਵੇਗਾ। ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੀਂ, ਜਲ ਤੇ ਉਪਜ ਤਰੰਗ ਜਿਉਂ, ਜਲ ਹੀ ਵਿਖੇ ਸਮਾਹੇ। ਸੋ ਇਸ ਕਰਕੇ ਜਿਹੜਾ ਨਾਮ ਰੂਪੀ ਚਰਨਾਂ ਨੂੰ ਪਕੜਦਾ ਹੈ, ਗੁਰੂ ਦੇ ਨਾਮ ਰੂਪੀ ਚਰਨਾਂ ਨਾਲ ਜੁੜਦਾ ਹੈ, ਸ਼ਰਨ ਸੁਖਦਾਤੇ ਉਹਦੀ ਸ਼ਰਨ ਚ ਆਉਂਦਾ ਹੈ ਸੁਖਦਾਤੇ ਦੀ, ਗੁਰ ਕੈ ਬਚਨ ਜਪੈ ਹਰ ਜਾਪ, ਉਹਦੇ ਬਚਨ ਕਮਾ ਕੇ ਨਾਮ ਨੂੰ ਜਪਦਾ ਹੈ, ਉਹ ਸਾਧ ਸੰਗਤ ਜੀ ਮੋਕਸ਼ ਪ੍ਰਾਪਤ ਕਰ ਲੈਂਦਾ, ਟੇਢੀਆਂ ਜੂਨਾਂ ਤੋਂ ਬਚ ਜਾਂਦਾ ਹੈ, ਗੁਰੂ ਦੇ ਵਿੱਚ ਅਭੇਦਤਾਈ ਦੇ ਆਨੰਦ ਨੂੰ ਪ੍ਰਾਪਤ ਕਰਦਾ ਹੈ।
ਸਾਗਰ ਤਰੇ ਭਰਮ ਪੈ ਬਿਨਸੇ, ਕਹੋ ਨਾਨਕ ਠਾਕੁਰ ਪਰਤਾਪ।
ਜਿਹੜਾ ਭਾਈ ਵਾਹਿਗੁਰੂ ਦੀ ਸ਼ਰਨ ਵਿੱਚ ਆਉਂਦਾ ਹੈ, ਵਾਹਿਗੁਰੂ ਦੇ ਨਾਮ ਰੂਪੀ ਚਰਨਾਂ ਨੂੰ ਪਕੜਦਾ ਹੈ, ਨਾਮ ਰੂਪੀ ਪੱਲਾ ਫੜਦਾ ਹੈ, ਆਪਣੀ ਸੁਰਤ ਰੂਪੀ ਹੱਥਾਂ ਦੇ ਨਾਲ ਸਾਗਰ ਤਰੈ ਭਰਮ ਪੈ ਬਿਨਸੈ, ਸਾਗਰ ਇਹ ਸੰਸਾਰ ਰੂਪੀ ਭਵ ਸਾਗਰ ਚੋਂ ਉਹਦਾ ਜੀਵਨ ਰੂਪੀ ਬੇੜਾ ਪਾਰ ਹੋ ਜਾਂਦਾ ਹੈ। ਇਹ ਸੰਸਾਰ ਹੈ ਜਿਹੜਾ, ਇਹਨੂੰ ਦੁੱਤਰ ਕਹਿੰਦੇ ਨੇ, ਦੁੱਤਰ ਤੋਂ ਭਾਵ ਸੰਸਾਰ ਰੂਪੀ ਭਵ ਸਾਗਰ ਚੋਂ ਤਰਨਾ ਬਹੁਤ ਔਖਾ ਹੈ। ਜਿਵੇਂ ਸਮੁੰਦਰ ਹੁੰਦਾ, ਸਾਗਰ ਹੁੰਦਾ, ਉਹਦੇ ਚ ਛੱਲਾਂ ਮਾਰਦਾ ਨਾ, ਇਸੇ ਤਰ੍ਹਾਂ ਸੰਸਾਰ ਰੂਪੀ ਸਾਗਰ ਦੇ ਵਿੱਚ ਵਿਸ਼ੇ ਵਿਕਾਰਾਂ ਰੂਪੀ ਛੱਲਾਂ ਮਾਰਦਾ। ਇਹ ਸੰਸਾਰ ਰੂਪੀ ਸਾਗਰ ਵਿਸ਼ੇ ਵਿਕਾਰਾਂ ਰੂਪੀ ਛੱਲਾਂ ਆਉਂਦੀਆਂ ਨੇ, ਇਹਦੇ ਵਿੱਚੋਂ ਤਰਨਾ ਬਹੁਤ ਔਖਾ ਹੈ। ਦੁਨੀਆ ਸਾਗਰ ਦੁੱਤਰ ਕਹੀ ਆ, ਕਿਉਂ ਕਰ ਪਾਵੋ ਪਾਰੋ, ਚਰਪਟ ਬੋਲੇ ਉਦੂ ਨਾਨਕ ਦੇਹੋ ਸੱਚਾ ਵਿਚਾਰੋ। ਚਰਪਟ ਨਾਥ ਨੇ ਪੁੱਛਿਆ, ਸਿੱਧ ਗੋਸ਼ ਦੇ ਵਿੱਚ ਲਿਖਿਆ, ਹੇ ਸੱਚੇ ਪਾਤਸ਼ਾਹ, ਇਹ ਸੰਸਾਰ ਨੂੰ ਨਾ ਤਰਿਆ ਜਾਣ ਵਾਲਾ ਭਵ ਸਾਗਰ ਕਿਹਾ ਜਾਂਦਾ, ਚੋ ਤਰਨਾ ਬੜਾ ਔਖਾ ਹੈ, ਸੋ ਤੁਸੀਂ ਕਿਵੇਂ ਤਾਰੋਂਗੇ? ਤੁਸੀਂ ਗ੍ਰਿਸਤ ਮਾਰਗ ਨੂੰ ਪ੍ਰਧਾਨਤਾ ਦਿੱਤੀ ਹੈ, ਗ੍ਰਿਸਤੀਆਂ ਨੂੰ ਬੱਚਿਆਂ ਨੂੰ ਜਨਮ ਦੇਣਾ, ਪਾਲਣਾ, ਪੜ੍ਹਾਉਣਾ ਫਿਕਰ ਲੱਗਿਆ ਰਹਿੰਦਾ। ਮਹਾਰਾਜ ਤੁਸੀਂ ਇਹ ਭਲਾ ਕਿਵੇਂ ਹੋਵੇਗਾ ਸੰਸਾਰ ਦਾ? ਫਿਰ ਮਹਾਰਾਜ ਨੇ ਕਿਹਾ, ਜੈਸੇ ਜਲ ਮੈਂ ਕਮਰਲ ਨਿਰਾਲ ਮੁਰਗਾਈ ਨਿਸ਼ਾਨ, ਸੁਰਤ ਸ਼ਬਦ ਭਵ ਸਾਗਰ ਤਰੀਆ ਨਾਨਕ ਨਾਮ ਬਖਾਣੈ। ਹੇ ਸਿੱਧੋ, ਜਿਵੇਂ ਇੱਕ ਮੁਰਗਾਈ ਹੁੰਦੀ ਹੈ, ਪਿੰਡਾਂ ਚ ਟੋਭੇ ਹੁੰਦੇ ਸੀ ਪਹਿਲਾਂ, ਛੱਪੜ ਉਹ ਚ ਰਹਿੰਦੀ ਹੈ, ਉਹ ਰਹਿੰਦੀ ਪਾਣੀ ਚ, ਜਦੋਂ ਕੱਢ ਲਈਏ ਸੁੱਕੀ ਦੀ ਸੁੱਕੀ, ਉਹਦੇ ਪੰਖ ਸੁੱਕੇ ਹੈ, ਇਸੇ ਤਰ੍ਹਾਂ ਮੇਰਾ ਸਿੱਖ ਗ੍ਰਿਸਤ ਵਿੱਚ ਰਹੇਗਾ, ਪਰੰਤੂ ਸੰਸਾਰ ਦੇ ਮੋਹ ਰੂਪੀ ਚਿੱਕੜ ਚ ਮੇਰਾ ਸਿੱਖ ਨਹੀਂ ਭਿੱਜੇਗਾ, ਰਹੇਗਾ ਗ੍ਰਿਸਤ ਵਿੱਚ, ਪਰ ਸੁਰਤ ਨੂੰ ਸ਼ਬਦ ਨਾਲ ਜੋੜਨ ਕਰਕੇ ਮੇਰਾ ਸਿੱਖ ਨਿਰਲੇਪ ਰਹੇਗਾ। ਸੋ ਇਉਂ ਨਿਰਲੇਪ ਰਹਿਣ ਕਰਕੇ ਮੋਕਸ਼ ਨੂੰ ਪ੍ਰਾਪਤ ਕਰ ਲਵੇਗਾ ਸੌਖਾ ਹੀ। ਤੁਹਾਡਾ ਜਿਹੜਾ ਰਾਹ ਹੈ ਇਹ ਹੱਥ ਯੋਗ ਦਾ ਰਾਹ ਹੈ, ਤੁਹਾਡਾ ਕੀੜੀ ਮਾਰਗ ਹੈ, ਸਾਡਾ ਪੰਖੀ ਮਾਰਗ ਹੈ। ਕੀੜੀ ਮਾਰਗ ਤੇ ਪੰਖੀ ਮਾਰਗ ਵਿੱਚ ਕੀ ਫਰਕ ਹੈ? ਜਿਵੇਂ ਕੀੜੀ ਹੁੰਦੀ ਹੈ, ਕੀੜੀ ਦਰਖਤ ਦੀ ਟੀਸੀ ਤੇ ਪਹੁੰਚਣਾ ਹੋਵੇ ਜੇ ਕੀੜੀ ਨੇ ਬੜਾ ਸਮਾਂ ਲਾ ਦੂ, ਪੰਛੀ ਇੱਕ ਸਕਿੰਟ ਚ ਅਡਾਰੀ ਮਾਰ ਕੇ ਦਰਖਤ ਦੀ ਟੀਸੀ ਤੇ ਬਹਿ ਜਾਂਦਾ। ਇਸੇ ਤਰ੍ਹਾਂ ਜਿਹੜਾ ਸਿੱਧਾਂ ਦਾ ਰਾਹ ਸੀ ਉਹ ਚ ਆਸਣ ਬੜੇ ਔਖੇ ਸੀ, ਨੇਤੀ ਧੋਤੀ ਕਪਾਲੀ ਆਦਿਕ, ਹੁਣ ਗ੍ਰਿਸਤੀਆਂ ਕੋਲੇ ਕਿੱਥੇ ਟਾਈਮ ਹੈ ਇਹ ਸਾਧਨ ਕਰਨ ਦਾ? ਸੋ ਮਹਾਰਾਜ ਨੇ ਨਾਮ ਯੋਗ ਵਰਤਾਇਆ ਸੰਸਾਰ ਚ। ਸੋ ਇੱਥੇ ਸਤਿਗੁਰੂ ਕਹਿੰਦੇ ਸਾਗਰ ਤਰੈ ਭਰਮ ਭੈ ਬਿਨਸੈ, ਜਿਹੜੇ ਨਾਮ ਦਾ ਲੜ ਫੜਦੇ ਨੇ ਸੰਸਾਰ ਰੂਪੀ ਭਵ ਸਾਗਰ ਚੋਂ ਤਰ ਜਾਂਦੇ ਨੇ, ਉਹਨਾਂ ਦੇ ਸਾਰੇ ਭਰਮ, ਸੰਗ ਭਰਮ, ਭੇਦ ਭਰਮ, ਕਰਤੱਤਵ ਭਰਮ, ਕਈ ਪ੍ਰਕਾਰ ਦੇ ਭਰਮ ਹਨ, ਉਹ ਭਰਮ ਵੀ ਉਹਨਾਂ ਦੇ ਨਾਸ਼ ਹੋ ਜਾਂਦੇ ਨੇ। ਕਹੋ ਨਾਨਕ ਠਾਕਰ ਪ੍ਰਤਾਪ, ठाकर तो भाव अकाल पुरख वाहेगुरु दे नाम दा ऐसा प्रताप है जेड़े भाई उहदा पल्ला फड़दे हन उह संसार रूपी दुखां दे सागर चों सहजे ही पार हो जांदे हन। सो समा हो गया, आओ अखीरलियां दो पंगतियां पढ़ करके समाप्ति करिए। अज दी जो विचार है इहदा मोरल इहदा नचोड़ इह है खालसा जी, राख लिए अपने जन आप। सतगुरु अपने जना नूं विशे वकारां तों बचा के रखदे है। किन्हां नूं? जिहड़े नाम रूपी पल्ला फड़दे ने गुरु दा, उहनां नूं सतगुरु साहिब फिर आप सुरत रूपी उहनां दा हथ फड़ के संसार रूपी भव सागर चों पार करदे हन। आओ हुण अखीरलियां दो पंगतियां पढ़ के समाप्ति है। वध तों वध गुरबाणी दा जाप नाम अभ्यास करो जी।
चरण गए शरण सुख दाते, गुर कै बचन जपे हर जाप, सागर तरे परम पै बिनसे, कहो नानक ठाकुर परताप। वाहेगुरु जी का खालसा, वाहेगुरु जी की फतेह।